श्री नानक पद पंकज वंदन पद पंकज वंदन सिमरायंगद दुख निकंदन अमरदास गुर हृदय
विघ्नन के नाशक
हर गोविंद शुभ सुमत पर
काशक
हर राय नमो कर जोरी
नमो कर जोरी
हर कृष्ण मनाए बहो
सतनाम श्री वाहिगुरु साहिब जी। कई बार निज मंज पठाए विनय ठान के निकट बुलाए करामात को चाहे तो देखा कौतक जिसके हृदय सिखा। कई बार निज मन जपठाए
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सरबत संगतां गुरु नानक दे पावन दरबार विच गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी सजे हुए दीवान विच सतसंगत विच आप जी पहुंचे हो जिथे कथा कीर्तन दे प्रवाह चल रहे न हुणे हुण रागी सिंह साहिबान जो संपर्दा दे विच राग सिखे हुए है संगीत कला भावें सारे थावां ते सिखाई जांदी है पर जिहड़ी रहणी बहणी और इहदे नाल नाल जिन्हां शब्दां दा कीर्तन करना है उन्हां दा शुद्ध उचारण ये बिरले रागी सिंह साहिबान जिहड़े संथिया लै के पहला पाठ सिखिया होवे ते फिर उन्होंने कीर्तन सिखिया होवे पर इस जथे दे उते गुरु साहिब दी कृपा है संप्रदायी विद्वानां दे कोलों जोगे आल इन्होंने संत ज्ञानी बलदेव सिंह जी होरां कोलों संथिया कीती है बड़े सुंदर संगीत दे निजमां दे नाल नाल जिथे ओ ਗੁਰਬਾਣੀ ਦਾ ਟਕਸਾਲੀ ਉਚਾਰਨ ਸੀ ਉਹਨਾਂ ਦਾ, ਬਹੁਤ ਆਨੰਦ ਪ੍ਰਾਪਤ ਹੋਇਆ। ਆਓ ਜੋ ਸਮਾਂ ਹੁਣ ਬਾਕੀ ਹੈ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰਾਂਗੇ ਸਾਰੇ ਰਲ ਮਿਲ ਕੇ। ਗੁਰਸਿੱਖ ਮਾਈ ਭਾਈ ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ, ਤੁਸੀਂ ਵੀ ਆਨੰਦ ਮਾਣ ਰਹੇ ਹੋ। ਅਤੇ ਕੱਲ੍ਹ ਨੂੰ ਵਿਸਾਖੀ ਦਾ ਦਿਹਾੜਾ ਹੈ ਅਤੇ ਅੱਜ ਉਹ ਦਿਨ ਹੈ ਕਿ ਜਿਸ ਵੇਲੇ 1978 ਦੇ ਵਿੱਚ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਔਰ ਆਖੰਡ ਕੀਰਤਨੀ ਜਥੇ ਦੇ ਜ਼ਿੰਮੇਵਾਰ ਸਿੰਘਾਂ ਨੇ ਮਿਲ ਕੇ ਇੱਕ ਗੁਰਮਤਾ ਕੀਤਾ ਕਿ ਜਿਹੜਾ ਨਰਕ ਧਾਰੀ ਆ ਅੰਮ੍ਰਿਤ ਦੀ ਖਿਲੀ ਉਡਾ ਰਿਹਾ ਹੈ ਔਰ ਪੰਜ ਪਿਆਰਿਆਂ ਦੀ ਜਿਹੜੀ ਪੁਰਾਤਨ ਵਿਚਾਰਧਾਰਾ ਚਲੀ ਆ ਰਹੀ ਹੈ ਉਹ ਪੰਥ ਵਿਰੋਧੀ ਤਾਕਤਾਂ ਦਾ ਹੱਥ ਖਿਲਾਉਣਾ ਬਣ ਕੇ ਉਹਦੀ ਖਿਲੀ ਉਡਾ ਰਿਹਾ ਹੈ। ਔਰ ਉਹਦਾ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ। ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ ਉਲਟ ਬੋਲਣ ਦੀ ਬਾਤ ਅਤੇ ਇਸ ਤਰ੍ਹਾਂ ਦੇ ਇਤਰਾਜ਼ਯੋਗ ਜਿਹੜੇ, ਇਹ ਅੱਜ ਦੀ ਗੱਲ ਨਹੀਂ ਹੈ ਵੀ ਕੋਈ ਅੱਜ ਹੀ ਇਤਰਾਜ਼ਯੋਗ ਗੱਲਾਂ ਸਟੇਜਾਂ 'ਤੇ ਬੋਲਦੇ ਹੈ, ਇਹ ਪਹਿਲੇ ਸਮੇਂ ਤੋਂ ਹੀ ਐਸੀਆਂ ਸਾਜ਼ਿਸ਼ਾਂ ਚੱਲੀਆਂ ਆ ਰਹੀਆਂ। ਅਤੇ ਉਸ ਵੇਲੇ ਰੋਸ ਪ੍ਰਗਟ ਕਰਨ ਵਾਸਤੇ ਅਤੇ ਉਹਨੂੰ ਰੋਕਣ ਵਾਸਤੇ ਬਈ ਤੂੰ ਆਪਣਾ ਪ੍ਰਚਾਰ ਕਰ, ਤੂੰ ਸਿੱਧੇ ਤੌਰ 'ਤੇ ਜਿਹੜਾ ਗੁਰੂ ਘਰ 'ਤੇ ਅਟੈਕ ਕਰ ਰਿਹਾ ਹੈ ਸ਼ਬਦਾਂ ਦਾ, ਇਹ ਤੇਰਾ ਵਾਜਬ ਨਹੀਂ ਹੈ। ਅਤੇ ਸਾਧ ਸਿੰਘ ਜੀ ਜਿਨ੍ਹਾਂ ਨੂੰ ਸਰਕਾਰ ਦੀਆਂ ਸਹਿਆਂ ਹੁੰਦੀਆਂ ਹਨ, ਉਹ ਕਿਸੇ ਦੇ ਕਹਿਣ ਤੋਂ ਉਹ ਆਪਣੀ ਨਾ ਗਲਤੀ ਮੰਨਣ ਨੂੰ ਤਿਆਰ ਹਨ ਅਤੇ ਨਾ ਗਲਤ ਪ੍ਰਚਾਰ ਬੰਦ ਕਰਨ ਨੂੰ ਤਿਆਰ ਹੁੰਦੇ, ਕਿਉਂਕਿ ਪਿੱਛੇ ਸਹਿ ਸਰਕਾਰ ਦੀ ਹੁੰਦੀ ਹੈ। ਅਜਿਹੇ ਲੋਕ ਅੱਜ ਵੀ ਹੈਗੇ, ਬਲਕਿ ਉਹ ਤਾਂ ਬਗਾਨੇ ਥਾਂ 'ਤੇ ਦੇਖਦਾ ਤਾਂ ਤੁਹਾਡੀ ਬੁੱਕਲਾਂ 'ਚ ਬੈਠੇ ਨੇ, ਇਸ ਵੇਲੇ ਸਿੱਖੀ ਦਾ ਲਿਬਾਸ ਪਾ ਕੇ ਬੈਠੇ ਨੇ, ਜਿਹੜੇ ਬਾਣੇ ਦੀ ਵੀ ਖਿੱਲੀ ਉਡਾ ਰਹੇ ਨੇ, ਬਾਣੇ ਤੋਂ ਵੀ ਸਾਡੇ ਨੌਜਵਾਨਾਂ ਨੂੰ ਤੋੜ ਰਹੇ ਅਤੇ ਬਾਣੀ ਤੋਂ ਵੀ ਤੋੜ ਰਹੇ। ਸਾਡੇ ਨੌਜਵਾਨ ਬੱਚਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਜਿਹੜੇ ਗੁਰਸਿੱਖਾਂ ਦੇ ਘਰ ਜੰਮੇ ਹੋ ਤੁਸੀਂ, ਗੁਰਸਿੱਖ ਪਰਿਵਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਆਪ ਜਾਣ ਨੂੰ ਤਿਆਰ ਸਨ, ਪਰ ਸਿੰਘਾਂ ਨੇ ਗੁਰਮਤਾ ਕੀਤਾ ਵੀ ਦੇਖੋ ਐਸਾ ਕਰਨਾ ਯੋਗ ਨਹੀਂ, ਕਿੱਥੇ ਉਹ ਧੇਲੀ ਦਾ ਬੰਦਾ, ਤੁਸੀਂ ਚੱਲ ਕੇ ਜਾਓ, ਤੁਸੀਂ ਇਸ ਵੇਲੇ ਬਹੁਤ ਵੱਡੀ ਜ਼ਿੰਮੇਦਾਰੀ ਸੰਪਰਦਾ ਦਮਦਮੀ ਟਕਸਾਲ ਦੇ ਜਥੇਦਾਰ ਹੋ ਅਤੇ ਕਲਗੀਧਰ ਪਾਤਸ਼ਾਹ ਦੀ ਵਿੱਦਿਅਕ ਸੰਸਥਾ ਜਿਹੜੀ ਆਪ ਉਹਨਾਂ ਨੇ ਦਮਦਮਾ ਸਾਹਿਬ ਹੋ ਰਹੀ ਹੈ, ਤੁਹਾਨੂੰ ਜਾਣ ਦੀ ਲੋੜ ਨਹੀਂ ਹੈ। ਅਤੇ ਸਿੰਘ ਗਏ ਹੈ ਅਤੇ ਉਹਨਾਂ ਨੇ ਪੂਤਰਿਆ ਹੋਇਆ ਨੇ ਅੱਗੇ, ਸਾਧ ਸਿੰਘ 13 ਸਿੰਘ ਸ਼ਹੀਦ ਕੀਤੇ ਅਤੇ 1919 ਦੀ ਵਿਸਾਖੀ ਜਿਹੜੀ ਸੀ ਉਹ ਦੁਬਾਰੇ ਜਿਵੇਂ ਅੰਗਰੇਜ਼ ਰਾਜ ਦੇ ਅੰਦਰ ਸਾਡੇ ਨਾਲ ਹੋਇਆ, ਇਹ ਫਿਰ ਇਸ ਵਿਸਾਖੀ ਨੂੰ ਵੀ ਐਸਾ ਹੋਇਆ। 13 ਸਿੰਘਾਂ ਨੂੰ ਸ਼ਹੀਦ ਕਰਕੇ ਸਰਕਾਰ ਵੀ ਉਸ ਵੇਲੇ ਉਹ ਸੀ ਜਿਹਨੂੰ ਅਸੀਂ ਇਹ ਕਹੀਏ ਵੀ ਪੰਥਕ ਸਰਕਾਰ, ਜਿਹਦੇ ਪੰਥ ਦੇ ਨਾਂ 'ਤੇ ਜਿਹੜੇ ਲੋਕ ਵੋਟਾਂ ਲੈਂਦੇ ਸੀ, ਅਤੇ ਉਹਨੂੰ ਪੰਜਾਬ ਦੀ ਧਰਤੀ 'ਚੋਂ ਪ੍ਰਾਹੁਣਿਆਂ ਵਾਂਗੂ ਲਗਾਇਆ ਵੀ ਇਹਦਾ ਵਾਲ ਪੀਂਗਾ ਨਾ ਹੋ ਜਾਵੇ। ਉਹਦਾ ਫਿਰ ਜੋ ਪਰਿਣਾਮ ਹੋਇਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਆ ਕੇ ਨਾ ਤਾਂ ਇਹੋ ਜਿਹਾ ਪਾਪ ਕਰਨ ਵਾਲਾ ਉਹ ਪਾਪ ਆਤਮਾ ਰਿਹਾ, ਅਤੇ ਮੁੜ ਕੇ ਸਿੱਖ ਕੌਮ ਨੂੰ ਇੱਥੋਂ ਸੰਘਰਸ਼ ਸ਼ੁਰੂ ਹੋ ਕੇ ਕਿੱਥੇ ਜਾ ਕੇ ਕਿੰਨਾ ਨੁਕਸਾਨ ਹੋਇਆ। ਅਤੇ ਉਹ ਸਾਧ ਸਿੰਘ ਜੀ ਉਹਨਾਂ 1978 ਦੇ, ਤੁਹਾਡੇ ਵਿੱਚੋਂ ਬਹੁਤ ਸਾਰੇ ਹੋਣਗੇ ਜਿਹੜੇ ਉਸ ਵੇਲੇ ਭੋਗ 'ਤੇ ਗਏ ਹੈ, ਦਾਸ ਦਾ ਸਰੀਰ ਵੀ ਹਾਜ਼ਰ ਸੀ ਅਤੇ ਸਾਰੀ ਰਾਤ ਰਹਿਣ ਸਵਾਈ ਕੀਰਤਨ ਹੋਇਆ ਬੜੇ ਸ਼ਾਂਤਮਈ ਤਰੀਕੇ ਦੇ ਨਾਲ। ਅਤੇ ਉਹਨਾਂ ਮਰ ਜੂਬੜਿਆਂ ਦੀ ਜਿਹਦੇ ਵਿੱਚ ਦੋਨੋਂ ਜਥਿਆਂ ਦੇ ਸਿੰਘ ਸਨ, ਅਖੰਡ ਕੀਰਤਨੀ ਜਥੇ ਦੇ ਔਰ ਪਿੰਡਰਾਂ ਵਾਲੀ ਟਕਸਾਲ ਦੇ ਅਤੇ ਉਹਨਾਂ ਸਿੰਘਾਂ ਨੇ ਸਾਧ ਸੰਗਤ ਜੀ ਵਿਸਾਖੀ ਦੇ ਦਿਹਾੜੇ ਤੇ ਜੋ ਇਤਿਹਾਸ ਨੂੰ ਧੁੰਦਲਾ ਕਰਨ ਵਾਸਤੇ ਜੋ ਸ਼ਰੇਆਮ ਹੀ ਗੱਲਾਂ ਗਲਤ ਕਰ ਰਿਹਾ ਸੀ ਅਤੇ ਉਹਦਾ ਸਾਧ ਸੰਗਤ ਜੀ ਵਿਰੋਧ ਕਰਨ ਲੱਗਿਆਂ ਹਿੱਕਾਂ 'ਚ ਗੋਲੀਆਂ ਖਾਣੀਆਂ ਪਈਆਂ ਅਤੇ ਬੜਾ ਭਾਰੀ ਸਾਧ ਸੰਗਤ ਜੀ ਹਲਚਲ ਪੂਰੇ ਸੰਸਾਰ ਦੇ ਵਿੱਚ ਹੋਈ। ਇਹ ਉਹ ਪਵਿੱਤਰ ਦਿਹਾੜਾ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਭਲੇ ਵਾਸਤੇ ਸੰਸਾਰ ਨੂੰ ਤਾਰਨ ਵਾਸਤੇ ਇੱਕ ਦਰਗਾਹੀ ਅਕਾਲ ਪੁਰਖ ਦੇ ਹੁਕਮ ਵਿੱਚ ਅੰਮ੍ਰਿਤ ਦਾ ਸੋਮਾ ਜਾਰੀ ਕੀਤਾ ਸੀ ਕਿ ਰਹਿੰਦੀ ਦੁਨੀਆਂ ਤੱਕ ਇਸ ਅੰਮ੍ਰਿਤ ਦੇ ਜਾਰੀ ਕੀਤੇ ਹੋਏ ਸੋਮੇ ਨੂੰ ਜਿਹੜਾ ਅਕਾਲ ਪੁਰਖ ਦੇ ਹੁਕਮ ਵਿੱਚ ਜਾਰੀ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਧਾਰਨ ਕਰਕੇ ਇਹ ਅੰਮ੍ਰਿਤ ਜਿਹੜਾ ਹੈ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਜਾਰੀ ਕੀਤਾ ਔਰ ਜਿਹੜਾ ਅੱਜ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਸੋ ਅੰਮ੍ਰਿਤ ਗੁਰ ਤੇ ਪਾਇਆ ਹੁਣੇ ਆਪ ਜੀ ਨੇ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਜਦੋਂ ਕਿਤੇ ਸ਼ੁੱਧ ਪਾਠ ਕਰਨ ਵਾਲੇ ਰਾਗੀ ਸਿੰਘ ਸਾਹਿਬਾਨ ਸ਼ਬਦ ਪੜ੍ਹਦੇ ਆ ਤੇ ਹੋਰ ਵੀ ਆਨੰਦ ਪ੍ਰਾਪਤ ਹੁੰਦਾ ਹੈ। ਤੋ ਇਸ ਕਰਕੇ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੂੰ ਨਮਸਕਾਰ ਹੈ ਤੇ ਕੱਲ ਦੇ ਦਿਹਾੜੇ ਸੰਗਰਾਂਦ ਦਾ ਦਿਹਾੜਾ ਹੈ ਉਹਦੇ ਸੰਬੰਧੀ ਵਿਚਾਰਾਂ ਵੀ ਜੈਸਾ ਸਮਾਂ ਹੋਏਗਾ। ਆਓ ਹੁਣ ਮਨ ਬਿਰਤੀਆਂ ਇਕਾਗਰ ਕਰੋ। ਜਹਾਂਗੀਰ ਬਾਦਸ਼ਾਹ ਜਿਸ ਨੇ ਕਈ ਸੁਨੇਹੇ ਭੇਜੇ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਵੱਡੇ ਸਪੁੱਤਰ ਨੇ ਬਾਬਾ ਸ੍ਰੀ ਚੰਦ ਸਾਹਿਬ ਉਹਨੂੰ ਪਤਾ ਚੱਲਿਆ ਮੁਸਲਮਾਨ ਕਈ ਜਿਹੜੇ ਪੀਰ ਫਕੀਰ ਸਨ ਉਹਨਾਂ ਦੇ ਉੱਤੇ ਵੀ ਪ੍ਰਭਾਵ ਸੀ ਕਿ ਇਹ ਕਾਮਲ ਫਕੀਰ ਹੈ ਇਹ ਪੂਰਨ ਹੈ ਤੇ ਗੁਰੂ ਨਾਨਕ ਦੇ ਪੁੱਤਰ ਹੋਣ ਦਾ ਤਾਂ ਮਾਣ ਹੈ ਹੀ ਸੀ ਤੇ ਯੋਗੀਆਂ ਦੇ ਵਿੱਚ ਉਹਨਾਂ ਦੀ ਸਮਾਧੀ ਕੋਈ ਕਿਸੇ ਨਾਲੋਂ ਘੱਟ ਨਹੀਂ ਸੀ ਗੋਰਖਨਾਥ ਵਰਗਿਆਂ ਨਾਲੋਂ ਤੇ ਬੜੇ ਅਖੰਡਾਕਾਰ ਵਿਰਤੀ ਰੱਖਦੇ ਸਨ ਤੇ ਇਹਨੇ ਇੱਛਾ ਜ਼ਾਹਰ ਕੀਤੀ ਕਿ ਗੁਰੂ ਨਾਨਕ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਸਾਹਿਬ ਜੀ ਮੇਰਾ ਜੀ ਕਰਦਾ ਤੁਹਾਡੇ ਦਰਸ਼ਨ ਕਰਨ ਨੂੰ ਮੇਰੇ 'ਤੇ ਜ਼ਿੰਮੇਵਾਰੀਆਂ ਬੜੀਆਂ ਨੇ ਔਰ ਜਦੋਂ ਮੈਂ ਚੱਲਦਾ ਲਾਉ ਲਸ਼ਕਰ ਸਾਰਾ ਨਾਲ ਚੱਲਦਾ ਜੇ ਤੁਸੀਂ ਲਾਹੌਰ ਆ ਕੇ ਮੇਰੇ ਦਰਬਾਰ ਵਿੱਚ ਮੈਨੂੰ ਦਰਸ਼ਨ ਦੇ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ। ਇਹ ਮੇਰੀ ਜੋਦੜੀ ਹੈ ਗੁਰੂ ਨਾਨਕ ਦੇ ਸਪੁੱਤਰ ਨੂੰ ਔਰ ਤੁਹਾਡੇ ਵੱਡਿਆਂ ਦਾ ਹੀ ਗੁਰੂ ਨਾਨਕ ਦਾ ਹੀ ਬਖਸ਼ਿਆ ਹੋਇਆ ਰਾਜ ਹੈ ਜਿਹੜਾ ਅਸੀਂ ਭੋਗ ਰਹੇ ਹਾਂ। ਇਹ ਆਪਣਾ ਤਜਣਾ ਕੇ ਬਾਬਾ ਸ੍ਰੀ ਚੰਦ ਸਾਹਿਬ ਨੂੰ ਵਿਸ਼ੇਸ਼ ਕਰਕੇ ਉਹਦਾ ਸ੍ਰੇਸ਼ਟ ਜਸ ਕਰਕੇ ਪ੍ਰਸੰਨ ਕੀਤਾ ਅਤੇ ਬਾਬਾ ਸ੍ਰੀ ਚੰਦ ਸਾਹਿਬ ਨੇ ਮਨ ਬਣਾਇਆ ਵੀ ਚਲੋ ਅੰਤਰਜਾਮਤਾ ਦੇ ਨਾਲ ਸਮਝ ਵੀ ਲਿਆ ਕਿ ਜਹਾਂਗੀਰ ਇਕੱਲਾ ਸ਼ਰਧਾਲੂ ਬਣ ਕੇ ਦਰਸ਼ਨ ਨਹੀਂ ਕਰਨੇ ਚਾਹੁੰਦਾ ਬਲਕਿ ਮੇਰੀ ਤਾਕਤ ਦੇਖਣੀ ਚਾਹੁੰਦਾ ਰੂਹਾਨੀਅਤ ਤਾਕਤ। ਇਹ ਰਾਜਿਆਂ ਨੂੰ ਸੁਭਾਅ ਹੁੰਦਾ ਦੂਸਰੇ ਰਾਜੇ ਦੀ ਤਾਕਤ ਜਿਹੜੀ ਫੌਜੀ ਤਾਕਤ ਦੇਖਣੀ ਉਹਨਾਂ ਦੇ ਸੂਰਬੀਰ ਯੋਧੇ ਕਿੰਨੇ ਕੁ ਨੇ ਫੌਜ ਦੇ ਵਿੱਚ ਅਤੇ ਉਹਨਾਂ ਨੂੰ ਦਬਾ ਕੇ ਰੱਖਣਾ ਅਤੇ ਇਹਨੂੰ ਕਿਤੇ ਨਾ ਕਿਤੇ ਲੱਗਿਆ ਵੀ ਜਿਹੜੇ ਲੋਕ ਇੰਨੇ ਮੱਥੇ ਟੇਕਦੇ ਆ ਇਹਨਾਂ ਨੂੰ ਅਤੇ ਆਖਿਰ ਬਾਤ ਕੀ ਹੈ ਕਿੰਨੀ ਕੁ ਇਹਨਾਂ ਦੇ ਵਿੱਚ ਸਮਰੱਥਾ ਹੈ ਕਿੰਨੀ ਕੁ ਸ਼ਕਤੀ ਹੈ ਕਿਉਂਕਿ ਇਸਲਾਮ ਦੇ ਵਿੱਚ ਕਰਾਮਾਤ ਨੂੰ ਬਹੁਤ ਵੱਡੀ ਬਾਤ ਮੰਨੀ ਗਈ ਹੈ ਅਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਰਾਮਾਤ ਜਿਹੜਾ ਇਹਨੂੰ ਕੋਈ ਬਹੁਤਾ ਥਾਂ ਹੈ ਨਹੀਂ ਇਹਨੂੰ ਤਾਂ ਨਾਟਕ ਚੇਟ ਕੀ ਇਹ ਕੁਕਾਜਾ ਕੁਕਾਜ ਦੱਸਿਆ ਹੋਇਆ ਅਤੇ ਬਾਬਾ ਸ੍ਰੀ ਚੰਦ ਸਾਹਿਬ ਕਿ ਮੈਂ ਬੇਨਤੀ ਕਰਾਂ ਵੀ ਜਿੰਨੇ ਵੀ ਤੁਸੀਂ ਸਰੋਤਾ ਜਨ ਸੁਣ ਰਹੇ ਹੋ ਕਿਉਂਕਿ ਮਾਲਟਨ ਦੀ ਸਟੇਜ ਦੇ ਲੱਖਾਂ ਸਰੋਤੇ ਨੇ ਹਜ਼ਾਰਾਂ ਦੇ ਵਿੱਚ ਨਹੀਂ ਤੁਹਾਡੀ ਗਿਣਤੀ ਮੈਂ ਇੱਕ ਬੇਨਤੀ ਕਰਾਂਗਾ ਵੀ ਕਥਾ ਦਾ ਅੱਗੇ ਵੀ ਧਿਆਨ ਨਾਲ ਸੁਣਦੇ ਹੋ ਤੁਸੀਂ ਬਾਬਾ ਸ੍ਰੀ ਚੰਦ ਸਾਹਿਬ ਬਾਰੇ ਬਹੁਤ ਕੁਛ ਅਪਮਾਨਜਨਕ ਤਾਂ ਬੜੇ ਸੁਣੇ ਹੋਣਗੇ ਅਗਿਆਨੀ ਲੋਕਾਂ ਤੋਂ ਨਿੰਦਿਆ ਸੁਣੀ ਹੋਏਗੀ ਔਰ ਹੈਰਾਨੀ ਦੀ ਬਾਤ ਹੈ ਵੀ ਉਹ ਵੀ ਕੋਈ ਹਿੰਦੂ ਭਰਾ ਨਹੀਂ ਕੋਈ ਮੁਸਲਮਾਨ ਨਹੀਂ ਸਾਡੇ ਘਰਾਂ ਦੇ ਵਿੱਚ ਜੰਮੇ ਪਲੇ ਅਤੇ ਕਿਤੇ ਨਾ ਕਿਤੇ ਤੇ ਉਹਨਾਂ ਦੀਆਂ ਜ਼ਬਾਨਾਂ ਨੂੰ ਖਰੀਦਣ ਵਾਲੇ ਲੋਕਾਂ ਨੇ ਪਤਾ ਨਹੀਂ ਉਹਨਾਂ ਦੀ ਜ਼ਬਾਨਾਂ ਦੇ ਰੁੱਖ ਮੋੜ ਕੇ ਕਿੱਧਰ ਨੂੰ ਕਰ ਦਿੱਤੇ ਨੇ, ਅਤੇ ਉਹ ਬਾਬਾ ਸ਼੍ਰੀ ਚੰਦ ਬਾਰੇ ਬੜਾ ਕੁਛ ਬੋਲਿਆ ਜਾ ਰਿਹਾ। ਤੋ ਆਓ ਮਨ ਬਿਰਤੀਆਂ ਇਕਾਗਰ ਕਰੋ। ਅਤੇ ਬਾਬਾ ਸ਼੍ਰੀ ਚੰਦ ਨੂੰ ਬੇਨਤੀ ਕੀਤੀ ਗਈ ਹੈ ਅਤੇ ਬਾਬਾ ਸ਼੍ਰੀ ਚੰਦ ਜੀ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਜਾਣਗੇ ਅਤੇ ਉੱਥੇ ਜਾ ਕੇ ਉਹਦੀ ਇਸ ਭਾਵਨਾ ਨੂੰ ਸਮਝ ਕੇ ਵੀ ਕਰਾਮਾਤ ਵੇਖਣੀ ਚਾਹੁੰਦਾ, ਕਿਸ ਤਰੀਕੇ ਦੇ ਨਾਲ ਤਸੱਲੀ ਕਰਾਉਂਦੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੇ।
ਸ੍ਰੀ ਵਾਹਿਗੁਰੂ ਜੀ ਕਈ ਵਾਰ ਨਿਜ ਮਨ ਜ ਪਠਾਏ।
ਬਾਦਸ਼ਾਹ ਜਹਾਂਗੀਰ ਨੇ ਕਈ ਵਾਰ ਮਨੁੱਖ ਭੇਜੇ ਕਿ ਹੇ ਬਾਬਾ ਸ਼੍ਰੀ ਚੰਦ ਸਾਹਿਬ, ਮੈਂ ਪਹਿਲਾਂ ਵੀ ਬੇਨਤੀ ਕੀਤੀ ਅਤੇ ਹੁਣ ਵੀ ਕਰਦਾ, ਮਿਹਰਬਾਨੀ ਕਰਕੇ ਮੈਨੂੰ ਦਰਸ਼ਨ ਦਿਓ ਜੀ।
ਬਿਨ ਠਾਨਕ ਨਿਕਟ ਬੁਲਾਏ।
ਤੇ ਜਦੋਂ ਬੇਨਤੀ ਮਨਜ਼ੂਰ ਹੋ ਗਈ ਤੇ ਉਹ ਬੇਨਤੀ ਕਰਕੇ ਆਪਣੇ ਕੋਲ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਸੁਨੇਹਾ ਦੇ ਕੇ ਬੁਲਾਇਆ ਹੈ।
ਕਰਾਮਾਤ ਕੋ ਚਾਹਤ ਦੇਖਾ।
ਹੁਣ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਬੁਲਾਉਂਦਾ ਕਾਹਦੇ ਵਾਸਤੇ ਸੀ, ਕਹਿੰਦੇ ਕਰਾਮਾਤ ਦੇਖਣੀ ਚਾਹੁੰਦੇ ਵੀ ਇਹਨਾਂ ਚ ਹੈ ਕੁਛ। ਗੁਰੂ ਨਾਨਕ ਚ ਇੰਨੀਆਂ ਬਰਕਤਾਂ ਸੀ ਜਿਹਨਾਂ ਦੇ ਚਰਨਾਂ ਨਾਲ ਮੱਕਾ ਘੁੰਮ ਗਿਆ, ਇਹ ਗੁਰੂ ਨਾਨਕ ਦਾ ਪੁੱਤਰ ਹੈ ਵੀ ਕੁਛ ਇਹਨਾਂ ਦੇ ਪੱਲੇ ਵੀ ਹੈ ਕਿ ਨਹੀਂ, ਜਾਂ ਇਕੱਲੇ ਗੁਰੂ ਨਾਨਕ ਦੇ ਬਸ ਪੁੱਤਰ ਹੋਣ ਦਾ ਹੀ ਮਾਣ ਹੈ। ਤੇ ਇਸ ਪ੍ਰਕਾਰ ਇਹਨੇ ਮਨ ਦੇ ਵਿੱਚ ਖਿਆਲ ਕੀਤਾ ਹੈ।
ਕੌਤਕ ਜਿਸ ਕੇ ਹਿਰਦੇ ਵਸਿਖਾ।
ਹਿਰਦੇ ਦੇ ਵਿੱਚ ਇਹ ਕੌਤਕ ਜਿਹੜੇ ਚੋਜ ਵੇਖਣੇ ਚਾਹੁੰਦਾ ਹੈ।
ਗੋਦੜੀਆ ਸੇਵਕ ਰਹਿ ਨਾਲੇ।
ਸਾਸ ਜੀ ਇਹਨਾਂ ਦਾ ਇੱਕ ਸੇਵਕ ਹੈ ਜਿਹਦੇ ਤਿੰਨ ਚਾਰ ਨਾਂ, ਉਹ ਗੋਦੜੀਆ ਨਾਲ ਲੈ ਲਿਆ ਹੈ।
ਜਿਸ ਕੇ ਕੰਧ ਚੜ੍ਹੇ ਜਬ ਦਚਾਲੇ।
ਉਹਦੇ ਕੰਨੇ ਦੇ ਉੱਤੇ ਚੜ੍ਹ ਕੇ ਚੱਲਦੇ ਸਨ, ਇਹ ਉਹਦੀ ਸਵਾਰੀ ਸੀ। ਕੈਸੀ ਫਕੀਰ ਦੀ ਮੌਜ ਹੈ, ਘੋੜਾ ਨਹੀਂ ਰੱਖਿਆ, ਘੋੜੀ ਨਹੀਂ ਰੱਖੀ, ਕੋਈ ਵੈਲ ਗੱਡੀ ਨਹੀਂ ਹੈ, ਜੇ ਕਿਤੇ ਸਰੀਰ ਥੱਕ ਜਾਂਦਾ ਤਾਂ ਫਿਰ ਕਹਿੰਦੇ ਗੋਦੜੀਆ ਭਾਈ ਭਾਈ ਸਰੀਰ, ਕਿਉਂਕਿ ਬਿਰਧ ਹੋ ਚੁੱਕਾ ਸੀ ਸਰੀਰ, ਬਿਰਧ ਸਰੀਰ ਨੂੰ ਸੰਭਾਲਣਾ, ਹੁਣ ਤੁਹਾਡੇ ਵਿੱਚ ਇੱਥੇ ਗੁਰਮੁਖ ਬੈਠਿਆ, ਕਿਵੇਂ ਉਹਨਾਂ ਦਾ ਪੁੱਤਰ ਸੰਭਾਲ ਕੇ ਲਿਆ ਕੇ ਬਜ਼ੁਰਗ ਨੂੰ ਬਿਠਾਇਆ ਅਤੇ ਸੰਭਾਲਣਾ ਪੈਂਦਾ ਸੀ, ਸਰੀਰ ਬਿਰਧ ਹੋ ਚੁੱਕਾ ਹੈ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ, ਅਤੇ ਬਿਰਧ ਹੋਇਆ ਖੂਨ ਦਾ ਸਰਕਲ ਘੱਟ ਜਾਂਦਾ ਅਤੇ ਥਕੇਵਾਂ ਜ਼ਿਆਦਾ ਹੋ ਜਾਂਦਾ, ਕਿਉਂਕਿ ਮਸਲ ਜਿਹੜੇ ਨੇ ਉਹ ਹੌਲੀ ਹੌਲੀ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ, ਅਤੇ ਜਦੋਂ ਮਸਲ ਜਿਹੜੇ ਨੇ ਉਹ ਕਮਜ਼ੋਰ ਹੋ ਗਏ ਤਾਂ ਥਕੇਵਾਂ ਹੋਣਾ ਸ਼ੁਰੂ ਹੋ ਜਾਂਦਾ। ਤਾਂ ਫਿਰ ਉਸ ਵੇਲੇ ਕਹਿੰਦੇ ਗੋਦੜੀਆ ਬਈ ਹੁਣ ਤਾਂ ਤੁਰ ਨਹੀਂ ਹੁੰਦਾ, ਆਪਣਾ ਕੰਨਾਂ ਦੇ ਉਹਦੇ ਮੋਢੇ ਤੇ ਬਹਿ ਜਾਂਦੇ ਸਨ।
ਨਹੀਂ ਤਾਂ ਟਿਕੇ ਰਹੇ ਨਿਜਥਾਨ।
ਨਹੀਂ ਤਾਂ ਬਹੁਤਾ ਫਿਰ ਅਸਥਾਨ ਤੇ ਟਿਕ ਰਹੇ, ਕਿਉਂਕਿ ਅਵਸਥਾ ਬਿਰਧ ਹੋ ਗਈ ਹੈ, ਇਸ ਕਰਕੇ ਫਿਰ ਜ਼ਿਆਦਾ ਜਾਣਾ ਆਉਣਾ ਬੰਦ ਕਰ ਦਿੱਤਾ।
ਸਦਾ ਲਗਾਏ ਰੱਖ ਧਿਆਨ।
ਸਦਾ ਇੱਕ ਰਸ ਬਿਰਤੀ ਤੇ ਉਹ ਆਪਣਾ ਧਿਆਨ ਨਿਮਗਨ ਰਹਿੰਦੇ ਹਨ, ਸੁਰਤ ਜਿਹੜੀ ਸ਼ਬਦ ਦੇ ਨਾਲ ਜੋੜ ਕੇ ਰੱਖਦੇ ਹਨ।
ਜਿਸ ਪਰ ਝੜ ਲੱਪਰੀ ਸਦਾਰੇ।
ਤੇ ਇਸ ਤਰ੍ਹਾਂ ਉਹਦੇ ਕੰਨੇ ਤੇ ਚੜ ਕੇ, ਲੱਪਰੀ ਦਾ ਨਾਮ ਲਾਹੌਰ ਤੋਂ ਭਾਵ ਹੈ, ਲਾਹੌਰ ਪਹੁੰਚ ਗਏ ਹਨ।
ਸਨੇ ਸਨੇ ਤਹਿ ਪਹੁੰਚ ਸੁਖਾਰੇ।
ਹੌਲੀ 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 ਤੇ ਸਹਿਜ ਭਾਅ ਦੇ ਨਾਲ ਤੇ ਬੜੀ ਮਸਤ ਤੌਰ ਤੁਰੇ ਜਾ ਰਹੇ ਹਨ।
ਇੱਕ ਦਿਨ ਡੇਰਾ ਤਾਂ ਟਿਕਾਏ।
ਤੇ ਫਿਰ ਇਹਨਾਂ ਨੇ ਆਪਣਾ ਨਿਵਾਸ ਸਥਾਨ ਉੱਥੇ ਨੇੜੇ ਜਹਾਂਗੀਰ ਬਾਦਸ਼ਾਹ ਦੇ ਮਹਿਲਾਂ ਦੇ ਨੇੜੇ ਕੀਤਾ।
ਹੁਣ ਤੁਰਕੇਸ਼ਵਰ ਨਿਕਟ ਬੁਲਾਏ।
ਫਿਰ ਤੁਰਕਾਂ ਦੇ ਈਸ਼ਵਰ, ਤੁਰਕੇਸ਼ਵਰ ਦਾ ਮਤਲਬ ਤੁਰਕਾਂ ਦੇ ਈਸ਼ਵਰ, ਤੁਰਕਾਂ ਦੇ ਮਾਲਕ, ਤੁਰਕਾਂ ਦਾ ਬਾਦਸ਼ਾਹ ਜਹਾਂਗੀਰ, ਉਹਨੇ ਆਪਣੇ ਨੇੜੇ ਬੁਲਾਇਆ ਹੈ।
ਜਨ ਗੋਦੜੀਏ ਪਰ ਆਰੂੜ।
ਹੁਣ ਆਏ ਕਿਵੇਂ ਨੇ, ਮੋਹਨਾ ਦੀ ਸਵਾਰੀ ਤਾਂ ਉਹੀ ਸੀ, ਜਨ ਗੋਦੜੀਏ ਪਰ ਆਰੂੜ। ਤੇ ਗੋਦੜੀਏ ਦੇ ਕੰਨੇ ਦੇ ਉੱਤੇ ਇਹ ਵੀ ਨਹੀਂ ਦੇਖਿਆ ਵੀ ਬਾਦਸ਼ਾਹ ਦਾ ਦਰਬਾਰ ਲੱਗਿਆ ਹੋਇਆ, ਵੀ ਪਾਤਸ਼ਾਹੀ ਲੋਕ ਵਜ਼ੀਰ ਅਮੀਰ ਤੇ ਸਾਰੇ ਜਿਹੜੇ ਦੇਖ ਕੇ ਇਹ ਖਿੱਲੀ ਉਡਾਉਣਗੇ ਵੀ ਦੇਖੋ ਇਹ ਗੁਰੂ ਨਾਨਕ ਦਾ ਪੁੱਤਰ ਹੈ, ਇਹ ਘੋੜੇ ਤੇ ਚੜ੍ਹ ਕੇ ਆਉਂਦਾ, ਹੋਰ ਗੱਲ ਸੀ ਰਥ ਤੇ ਆਉਂਦਾ, ਫਾਲਕੀ ਚ ਆਉਂਦਾ ਤੇ ਆਇਆ ਗੋਦੜੀਏ ਦੇ ਕੰਨੇ ਦੇ ਉੱਤੇ, ਤੇ ਇਸ ਗੱਲ ਦੀ ਕੋਈ ਪਰਵਾਹ ਨਹੀਂ। रंग हसै रंग रोबै चुप भी कर जाहे परवाह नाही किसे के। बात सच्चे नाए रब दे प्यारे नूं किसी दी परवाह थोड़ी है भी कौन कोई की कहिंदा। उन्हां दी विरती ऐसी हो जाती है जिवें हाथी मस्त तोर तुरिया जांदा है। कोई पिंड ऐसा है ही नहीं जिहड़े पिंड दे विच हाथी नूं कुत्ते ना भौंकण, पर किसी भी पिंड दे कुत्तियां वल वेखदा नहीं हाथी ते तुरिया चलिया जांदा है ते पिछले भौंकण दे हट जांदे अगले पिंड दे भौंकण लग जांदे। ते फकीरां दा भी ऐसी ही बात है। ਉਹ ਸੰਸਾਰ ਦੀ ਨਿੰਦਕਾ ਨੂੰ ਇੱਕ ਕੁੱਕਰ ਦੀ ਨਿਆਈ ਵੀ ਇਹਨਾਂ ਦਾ ਤਾਂ ਸੁਭਾਅ ਹੀ ਹੈ ਤੇ ਤੁਰੇ ਜਾਂਦੇ ਨੇ ਮਸਤ। ਇਹ ਨਹੀਂ ਦੇਖਿਆ ਵੀ ਇਹ ਕੀ ਕਹਿਣਗੇ ਤੇ ਗੋਦੜੀਆਂ ਜਨ ਗੋਦੜੀਏ ਪਰ ਅਰੂੜ ਅਸਵਾਰ ਹੋ ਕਰਕੇ
ਪਹੁੰਚੇ ਤਹਿ ਆਸਾ ਜਨ ਗੂੜ।
ਹੁਣ ਪਹੁੰਚੇ ਨੇ ਲਾਹੌਰ ਦਰਬਾਰ ਦੇ ਵਿੱਚ ਜਿਹਨਾਂ ਦਾ ਆਸਾ ਗੂੜ ਹੈ। ਭਾਈ ਸਾਹਿਬ ਨੇ ਇੱਥੇ ਗੋਦੜੀਏ ਬਾਰੇ ਲਿਖਿਆ ਨਹੀਂ ਕੁਛ। ਇਹ ਜ਼ਿੰਮੇਦਾਰੀ ਕਥਾ ਕਰਨ ਵਾਲੇ ਦੀ ਹੁੰਦੀ ਹੈ ਵੀ ਭਾਵੇਂ ਸਰੋਤਿਆਂ ਨੂੰ ਜੇ ਸੰਕਲਪ ਫੁਰੇ ਵੀ ਗੋਦੜੀਆ ਕੌਣ ਹੋ ਸਕਦਾ, ਇਹ ਵਿਚਾਰੇ ਨੇ ਪੁੱਛ ਥੋੜ੍ਹੀ ਲੈਣਾ, ਇੱਥੇ ਮਰਿਆਦਾ ਨਹੀਂ ਬੋਲਣੀ। ਇਸ ਕਰਕੇ ਜਿਹੜੀ ਗੱਲ ਇਸ ਤਰ੍ਹਾਂ ਖੋਲ੍ਹਣ ਵਾਲੀ ਹੁੰਦੀ ਹੈ ਭਾਵੇਂ ਥੋੜ੍ਹਾ ਜਿਹਾ ਸਮਾਂ ਤਾਂ ਲੱਗੇਗਾ, ਪਰ ਮੈਂ ਸੰਖੇਪ ਕਰਕੇ ਬੇਨਤੀ ਕਰ ਦਿੰਦਾ। ਇਹ ਜਿਹੜਾ ਸਾਧ ਸਿੰਘ ਜੀ ਗੋਦੜੀਆ ਦੇ ਤਿੰਨ ਨਾਮ, ਇਹਦਾ ਪਹਿਲਾ ਨਾਮ ਸਾਧ ਸਿੰਘ ਜੀ ਕਮਲੀ ਹੈ। ਇਹ ਗੁਰੂ ਨਾਨਕ ਦਾ ਸਿੱਖ ਹੈ। ਇਹ ਗੁਰੂ ਨਾਨਕ ਦੇ 10 ਵਰੇ ਜਿਹੜੀ ਕਰਤਾਰਪੁਰ ਹਜ਼ੂਰੀ ਦੀ ਸੇਵਾ ਹੈ ਇਹਨੇ ਬਹੁਤ ਤਨਦੇਹੀ ਨਾਲ ਨਿਭਾਈ ਹੈ। ਮਹਾਰਾਜ ਬੜੇ ਪ੍ਰਸੰਨ ਰਹਿੰਦੇ ਸੀ ਗੁਰੂ ਨਾਨਕ ਸਾਹਿਬ, ਇਸ ਕਰਕੇ ਗੁਰੂ ਨਾਨਕ ਦੇ ਪਰਿਵਾਰ ਨਾਲ, ਗੁਰੂ ਨਾਨਕ ਦੇ ਸਿੱਖਾਂ ਨਾਲ, ਗੁਰੂ ਨਾਨਕ ਨਾਲ ਬਹੁਤ ਸਨੇਹ ਸੀ ਇਸ ਗੁਰਸਿੱਖ ਦਾ। ਇਹ ਕਸ਼ਮੀਰ ਦੇ ਅੰਦਰ ਗੌੜ ਬ੍ਰਾਹਮਣਾਂ ਦੇ ਕਰਦਾ ਜਨਮ ਸੀ ਸਾਧ ਸਿੰਘ ਜੀ। ਇਸ ਦਾ ਗੌੜ ਬ੍ਰਾਹਮਣ, ਇਹਨਾਂ 'ਚ ਕਈ ਜਾਤੀਆਂ ਹੁੰਦੀਆਂ ਹਨ ਬ੍ਰਾਹਮਣਾਂ ਦੇ, ਗੌੜ ਬ੍ਰਾਹਮਣ ਕਸ਼ਮੀਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ ਗੁਰੂ ਨਾਨਕ ਦੀ ਸੰਗਤ ਵਿੱਚ ਆਏ। ਇੱਕ ਇਹਨਾਂ ਦਾ ਛੋਟਾ ਭਰਾਤਾ ਸੀ ਅਤੇ ਉਹ ਜਿਹੜਾ ਭਰਾ ਸੀ ਇਹਨੇ ਆਪਣੇ ਭਰਾ ਨੂੰ ਵੀ ਪ੍ਰੇਰ ਕੇ ਗੁਰੂ ਨਾਨਕ ਦੇ ਚਰਨਾਂ 'ਚ ਲੈ ਆਉਂਦਾ। ਉਹਦਾ ਨਾਂ ਸੀ ਬਾਲੂ ਹਸਨਾ, ਇਹਦਾ ਭਰਾ ਸੀ ਸਕਾ। ਅਤੇ ਭਾਈ ਕਮਲੀਆ ਜੀ ਅਤੇ ਇਹ ਗੋਦੜੀ ਰੱਖਣ ਲੱਗ ਪਏ। ਗੋਦੜੀ ਰੱਖਣ ਕਰਕੇ ਇਹਨੂੰ ਕਮਲੀਆ ਦੇ ਥਾਂ 'ਤੇ ਗੋਦੜੀਆ ਕਹਿਣ ਲੱਗੇ, ਨਾਂ ਇਹਦਾ ਕਮਲੀਆ ਸੀ। ਅਤੇ ਫਿਰ ਇਹਦੀ ਬਿਰਤੀ ਜਿਸ ਵੇਲੇ ਬਹੁਤ ਅਰੂੜ ਹੋ ਗਈ ਹੈ ਸ਼ਬਦ ਵਿੱਚ, ਅਤੇ ਐਸੀ ਮਸਤ ਬਿਰਤੀ ਰਹਿੰਦੀ ਸੀ ਇਹਨੂੰ ਖਾਣ ਪੀਣ ਦੀ ਵੀ ਕੋਈ ਬਹੁਤੀ ਖਿਆਲ ਨਹੀਂ ਸੀ ਹੁੰਦਾ, ਜਾਂ ਸੇਵਾ ਕਰਨੀ ਹੈ, ਕੋਈ ਲਗਾ ਹੀ ਨਹੀਂ ਗਿਆ ਸੰਸਾਰ ਨਾਲ। ਇਸ ਕਰਕੇ ਫਿਰ ਤੀਸਰਾ ਨਾਮ ਇਸ ਨੂੰ ਅਲਮਸਤ ਕਹਿਣ ਲੱਗ ਪਏ। ਮਸਤ ਬਿਰਤੀ ਵਾਲਾ ਸੀ। ਇਹ ਤਿੰਨ ਨਾਮ ਨੇ ਇਸ ਸਤਪੁਰਸ਼ ਦੇ। ਇਸ ਦਾ ਜਨਮ 1610 ਬਿਕਰਮੀ ਸੰਮਤ ਵਿੱਚ ਹੋਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਵੇਲੇ ਇਹ 10 ਵਰਿਆਂ ਦੇ ਸਨ ਤੇ 90 ਸਾਲ ਦੀ ਉਮਰ ਤੱਕ ਗੁਰੂ ਨਾਨਕ ਦੇ ਘਰ ਦੀ ਚਾਕਰੀ ਕੀਤੀ ਇਸ ਮਹਾਂਪੁਰਸ਼ ਨੇ ਤੇ ਆਖਰੀ ਜ਼ਿੰਦਗੀ ਸਵਾਸ ਅਲਮਸਤ ਜੀ ਨੇ, ਭਾਈ ਗੋਦੜੀਆ ਜੀ ਨੇ, ਕਮਲੀਆ ਜੀ ਨੇ ਨਾਨਕ ਮਤੇ ਜਾ ਕੇ ਜਿੱਥੇ ਜੋਗੀਆਂ ਨੇ ਪਿੱਪਲ ਫੂਕ ਦਿੱਤਾ ਸੀ, ਕੁੱਟ ਮਾਰ ਇਹਦੀ ਹੋਈ, ਉਦੋਂ ਗੁਰੂ ਹਰਗੋਬਿੰਦ ਸਾਹਿਬ ਘੋੜੇ 'ਤੇ ਚੜ੍ਹ ਕੇ 500 ਸੂਰਮਿਆਂ ਨੂੰ ਨਾਲ ਲੈ ਕੇ ਉਹਨਾਂ ਜੋਗੀਆਂ ਨੂੰ ਚਾਟਾ ਚੁਕਾਇਆ ਸੀ ਚੰਗੀ ਤਰ੍ਹਾਂ। ਉਦੋਂ ਇਹਨੇ ਬੇਨਤੀਆਂ ਕਰਕੇ ਵੀ ਸੱਚੇ ਪਾਤਸ਼ਾਹ ਮੈਂ ਤਾਂ ਗਰੀਬ ਸਿੱਖ ਹਾਂ, ਇਹ ਕਿਤੇ ਸਾਧ ਸਿੰਘ ਜੀ ਤੀਰਥ ਯਾਤਰਾ ਕਰਦਾ ਕਰਦਾ ਅਲਮਸਤ ਸੀ, ਇਹ ਜਦੋਂ ਨਾਨਕ ਮਤੇ ਗਿਆ, ਰੀਠਾ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਨਾਨਕ ਨੇ ਰੀਠਾ ਮੀਠਾ ਕੀਤਾ, ਇਹਨੇ ਪਿੱਪਲ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਨਾਨਕ ਦੇ ਹਰ ਪਿੱਪਲ ਦੇ ਪੱਤੇ ਦੇ ਉੱਤੇ 5 ਹੋਇਆ ਕਰਦਾ ਸੀ, ਕਿਉਂਕਿ ਜਦੋਂ ਯੋਗੀਆਂ ਨੇ ਪਿੱਪਲ ਉਡਾਇਆ ਗੁਰੂ ਨਾਨਕ ਦੇ ਵੇਲੇ ਮਹਾਰਾਜ ਸਾਹਿਬ ਨੇ ਇਹ 5 ਲਾ ਦਿੱਤਾ ਸੀ ਉਸ ਨੂੰ, ਅਤੇ 5 ਲਾ ਕੇ ਫੜਿਆ ਸੀ ਕਿ ਤੇਰੀ ਜ਼ਿੰਮੇਦਾਰੀ ਛਾਂ ਦੇਣ ਦੀ ਹੈ ਅਤੇ ਆਕਾਸ਼ ਨੂੰ ਚੜ੍ਹਨ ਦੀ ਹੈ, ਖੜ੍ਹਾ ਰਹਿ ਇੱਥੇ। ਉਹ ਪਿੱਪਲ ਉੱਥੇ ਖੜ੍ਹਾ ਹੋ ਗਿਆ, ਜੜ੍ਹਾਂ ਟੁੱਟ ਚੁੱਕੀਆਂ ਸਨ। ਅਤੇ ਇਹ ਪਿੱਪਲ ਸਾਧ ਸਿੰਘ ਜੀ ਉਸ ਵੇਲੇ, ਫਿਰ ਜਦੋਂ ਭਾਈ ਗੋਦੜੀਆ ਜੀ ਇਹ ਅਲਮਸਤ ਜੀ ਉੱਥੇ ਪਹੁੰਚੇ ਇਹਨੇ ਕਿਹਾ ਜਿੱਥੇ ਮੇਰਾ ਗੁਰੂ ਨਾਨਕ ਬੈਠਾ ਸੀ ਅਤੇ ਉਹ ਪਿੱਪਲ ਉਵੇਂ ਜਿਵੇਂ ਖੜ੍ਹਾ ਹੈ, ਖੜ੍ਹਾ ਵੀ ਹਰਾ, ਜੜ੍ਹਾਂ ਥੋੜ੍ਹੀਆਂ ਥੋੜ੍ਹੀਆਂ ਕਿਤੇ ਲੱਗੀਆਂ ਨੇ। ਇਹਨੇ ਲਿਆ ਕੇ ਟੀਮਾ ਅਤੇ ਉਹਦੇ ਆਲੇ ਦੁਆਲੇ ਚੌਂਤਰਾ ਬੰਨ ਦਿੱਤਾ, ਚੌਂਤਰਾ ਬੰਨ ਕੇ ਉੱਥੇ ਧੂਪ ਦੀਪ ਕਰਨੀ, ਝਾੜੂ ਮਾਰਨਾ ਅਤੇ ਆਪ ਭੁੰਜੇ, ਚੌਂਤਰੇ 'ਤੇ ਨਹੀਂ ਬੈਠਣਾ। ਕਹਿੰਦੇ ਇੱਥੇ ਮੇਰਾ ਗੁਰੂ ਨਾਨਕ ਬੈਠਾ ਸੀ, ਬੰਦਗੀ ਕਰਨੀ, ਇੱਕ ਕੱਖਾਂ ਦੀ ਕੁੱਲੀ ਪਾ ਲਈ। ਯੋਗੀਆਂ ਨੇ ਇਹਨੂੰ ਆ ਕੇ ਕਿਹਾ ਵੀ ਤੂੰ ਇੱਥੇ ਕਿਉਂ ਬੈਠਾ, ਤਾਂ ਸਾਡੀ ਜਗ੍ਹਾ ਹੈ। ਉਹਨੇ ਕਿਹਾ ਮੇਰਾ ਗੁਰੂ ਨਾਨਕ ਬੈਠਾ ਸੀ ਇੱਥੇ। ਅਤੇ ਅਖੀਰ ਨੂੰ ਝਗੜਾ ਵਧਿਆ, ਲੰਮੀਆਂ ਗੱਲਾਂ ਨੇ ਇਹਨੂੰ ਬਹੁਤ ਕੁੱਟਿਆ। ਕਹਿੰਦਾ ਮਰ ਜਾਊਂਗਾ ਪਰ ਗੁਰੂ ਨਾਨਕ ਦੇ ਦਰ ਦੀ ਸੇਵਾ ਨਹੀਂ ਛੱਡਣੀ, ਇੱਥੇ ਪ੍ਰਾਣ ਤਿਆਗੇ। ਇਹਨਾਂ ਯੋਗੀਆਂ ਨੇ ਕਿਹਾ ਵੀ ਐਂ ਕਰੋ ਵੀ ਇਹ ਜਿਹੜਾ ਪਿੱਪਲ ਹੈ ਇਹੀ ਪੁਆੜਿਆਂ ਦੀ ਜੜ੍ਹ ਹੈ, ਉਹਨਾਂ ਨੂੰ ਤਾਂ ਪੁਆੜਾ ਦਿਖਦਾ ਨਾ, ਸਾਡੇ ਲਈ ਤਾਂ ਉਹ ਇੱਕ ਪੂਜਾ ਮੰਦਿਰ ਹੈ। ਲੱਕੜਾਂ ਇਕੱਠੀਆਂ ਕਰਕੇ ਪਿੱਪਲ ਨੂੰ ਅੱਗ ਲਾ ਦਿੱਤੀ, ਪਿੱਪਲ ਫੂਕ ਦਿੱਤਾ, ਸਾਸ ਲੂਹਿਆ ਗਿਆ, ਪਿੱਪਲ ਤਣਾ ਰਹਿ ਗਿਆ, ਬਸ ਪਲ ਸਾਰਾ ਪਿੱਪਲ ਲੂਹ ਦਿੱਤਾ। ਬਸ ਫਿਰ ਇਹਦੀਆਂ ਅਲਮਸ ਦੀਆਂ ਚੀਕਾਂ ਨਿਕਲ ਗਈਆਂ, ਅੱਗ ਦੀਆਂ ਲਾਟਾਂ ਦੇਖ ਕੇ ਫਿਰ ਉੱਚੇ ਉੱਚੇ ਰੋਇਆ। ਫਿਰ ਕਹਿੰਦਾ ਹੇ ਗੁਰੂ ਹਰਗੋਬਿੰਦ ਸਾਹਿਬ, ਤੂੰ ਗੁਰੂ ਨਾਨਕ ਦਾ ਰੂਪ ਹੈ, ਹੁਣ ਮੇਰੇ ਵੱਸ ਤੋਂ ਬਾਹਰ ਹੋ ਗਈ ਗੱਲ, ਅਤੇ ਮੇਰੀ ਬੇਨਤੀ ਸੁਣ ਕੇ ਆਪਣੇ ਅਸਥਾਨ ਦੀ ਆਪ ਆ ਕੇ ਹੁਣ ਪੈਜ ਰੱਖ ਲੈ, ਅਤੇ ਮੇਰੀ ਅਰਦਾਸ ਦੀ ਪੈਜ ਰੱਖ ਲੈ। ਗੁਰੂ ਹਰਗੋਬਿੰਦ ਸਾਹਿਬ ਪਹੁੰਚੇ, ਯੋਗੀਆਂ ਨੂੰ ਚੰਗੀ ਤਰ੍ਹਾਂ ਮਤ ਦਿੱਤੀ, ਉਹ ਭਜੇ ਮਿੰਨਤਾਂ ਕਰਦੇ ਫਿਰਨ, ਅਤੇ ਅਲਮਸਤ ਬੇਨਤੀਆਂ ਕਰਦਾ ਸੀ ਆਪਣੀ ਕੁਟੀਆ 'ਚ ਬੈਠਾ। ਬਾਹਰ ਖੜਕਾ ਸੁਣਿਆ ਅਤੇ ਆਵਾਜ਼ ਅੰਦਰੋਂ ਦਿੰਦਾ, ਕਹਿੰਦਾ ਭਾਈ ਕੌਣ ਹੈ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਹਨੂੰ ਯਾਦ ਕਰਦੇ ਉਹ ਹੈ। ਨੱਠ ਕੇ ਬਾਹਰ ਦੇਖਿਆ ਗੁਰੂ ਹਰਗੋਬਿੰਦ ਸਾਹਿਬ, ਇਹ ਚਰਨ ਫੜ ਕੇ ਰੋਇਆ ਧਾਹਾਂ ਮਾਰ ਕੇ, ਕਹਿੰਦੇ ਸਤਿਗੁਰੂ ਜੀ ਤੁਸੀਂ ਆ ਕੇ ਗਰੀਬ ਸਾਧ ਦੀ ਬੇਨਤੀ ਸੁਣ ਕੇ? ਕਹਿੰਦੇ ਚਿੰਤਾ ਨਾ ਕਰ। ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਸੋਧਾ ਲਾ ਦਿੱਤਾ, ਕਹਿੰਦੇ ਅਲਮਸਤ ਦੱਸ ਕੀ ਇੱਛਾ ਹੈ? ਕਹਿੰਦਾ ਮਹਾਰਾਜ ਬਈ ਇੱਕੋ ਇੱਛਾ ਹੈ, ਇਹ ਪਿੱਪਲ ਮੇਰੀ ਜ਼ਿੰਦਗੀ ਬਣਿਆ ਹੋਇਆ ਹੈ। ਤੁਸੀਂ ਪਹਿਲੇ ਜਾਮੇ ਦੇ ਵਿੱਚ ਇਹ ਚੋਜ ਵਰਤਾਏ, ਇਹਨਾਂ ਬੇਈਮਾਨਾਂ ਨੇ ਫੂਕ ਦਿੱਤਾ। ਸੱਚੇ ਪਾਤਸ਼ਾਹ, ਜੇ ਪਹਿਲੇ ਜਾਮੇ ਸ਼ਿਵਨਾਭ ਰਾਜੇ ਦਾ ਬਾਗ ਹਰਾ ਕਰ ਸਕਦੇ ਹੋ, ਤਾਂ ਫਿਰ ਇੱਕ ਪਿੱਪਲ ਹਰਾ ਕਰਨਾ ਭਲਾ ਕੀ ਔਖਾ ਹੈ ਤੁਹਾਡੇ ਵਾਸਤੇ? ਇਹ ਪਿੱਪਲ ਹਰਾ ਕਰ ਦਿਓ। ਮਹਾਰਾਜ ਕਹਿੰਦੇ ਲੈ, ਤੇਰੇ ਕਹਿਣ ਦੀ ਦੇਰ ਹੈ। ਕੇਸਰ ਮੰਗਾਇਆ, ਪਾਣੀ 'ਚ ਘੋਲਿਆ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥ ਵਿੱਚ ਲੈ ਕੇ ਪਿੱਪਲ ਦੇ ਉੱਤੇ ਛਿੱਟੇ ਮਾਰੇ, ਅਤੇ ਸਤਨਾਮ ਵਾਹਿਗੁਰੂ ਕਹਿ ਕਹਿ ਕੇ ਕਹਿੰਦੀ ਪਿੱਪਲ ਨੂੰ ਕਿਹਾ ਵੀ ਤੂੰ ਹਰਾ ਹੋ, ਕਿਉਂਕਿ ਮੇਰੇ ਸਿੱਖ ਦੀ, ਮੇਰੇ ਇਸ ਸੰਤ ਦੀ ਪੁਕਾਰ ਹੈ। ਉਸੇ ਵੇਲੇ ਸਾਸਰੀ ਉਹਦੇ ਵਿੱਚੋਂ ਲਗਰਾਂ ਨਿਕਲੇ ਆਈਆਂ, ਪੱਤੇ ਨਿਕਲੇ ਆਏ, ਅਤੇ ਬਾਅਦ ਦੇ ਵਿੱਚ ਅਲਮਸਤ ਕਹਿਣ ਲੱਗਾ, ਕਹਿੰਦੇ ਹੁਣ ਖੁਸ਼ ਹੈ? ਅੱਖਾਂ ਭਰੀਆਂ ਹੋਈਆਂ ਰੋ ਕੇ ਕਹਿੰਦਾ ਦਾਤਾ ਹੈ ਤਾਂ ਖੁਸ਼, ਪਰ ਇੱਕ ਘਾਟ ਰਹਿ ਗਏ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਪਹਿਲੇ ਪੱਤਿਆਂ ਦੇ ਉੱਤੇ ਗੁਰੂ ਨਾਨਕ ਦਾ ਪੰਜਾ ਲੱਗਿਆ ਹੁੰਦਾ ਸੀ, ਹੁਣ ਹੈ ਨਹੀਂ, ਤੇ ਕੋਈ ਨਾ ਕੋਈ ਚਿੰਨ ਚਾਹੀਦਾ ਸੀ। ਕਹਿੰਦੇ ਅਲਮਸਤ ਇਹ ਹੱਠ ਨਾ ਕਰ ਵੀ ਇਹ ਨਿਸ਼ਾਨੀ ਬਣੀ ਰਹੂਗੀ ਵੀ ਪਹਿਲੇ ਜਾਮੇ 'ਚ ਪੰਜਾ ਸੀ, ਕਹਿੰਦੇ ਹੁਣ ਕੇਸਰ ਦੇ ਛਿੱਟੇ ਹੋਇਆ ਕਰਨਗੇ। ਸਾਧ ਸਿੰਘ ਜੀ ਅੱਜ ਵੀ ਜਾ ਕੇ ਦੇਖ ਸਕਦੇ ਹੋ, ਅਤੇ ਮੈਂ ਤਾਂ ਜਿੰਨੀ ਵਾਰ ਗਿਆ ਉਨੀ ਵਾਰ ਹੀ ਦੇਖਦਾ, ਉਹਦੇ ਪੱਤੇ ਜਿਸ ਵੇਲੇ ਸੁੱਕ ਜਾਂਦੇ ਨੇ ਕੇਸਰ ਦੇ ਛਿੱਟੇ, ਕਿਤੇ ਛੋਟਾ ਕਿਤੇ ਵੱਡਾ ਛਿੱਟੇ ਲੱਗੇ ਹੁੰਦੇ ਨੇ, ਅੱਜ ਵੀ ਪ੍ਰਤੱਖ ਇਹ ਸਾਧ ਸਿੰਘ ਜੀ ਗੱਲ ਹੈ। ਤੋ ਇਸ ਕਰਕੇ ਇਹ ਜਿਹੜਾ ਅਲਮਸਤ ਸੀ 90 ਸਾਲ ਦੀ ਉਮਰ 'ਚ ਫਿਰ ਇਹ ਨਾਨਕਮਤੀ ਪ੍ਰਾਣ ਤਿਆਗੇ ਸੀ। ਇਸ ਇਹ ਦੀ ਕਹਾਣੀ ਹੈ ਕਿ ਤਾਂ ਕਿ ਸਰੋਤਿਆਂ ਨੂੰ ਵਾਕਫੀਅਤ ਹੋ ਜਾਵੇ ਵੀ ਹੈ ਕੌਣ ਸੀ ਜਿਹਦੇ ਕੰਨਿਆਂ 'ਤੇ ਚੜ੍ਹਦੇ ਸੀ, ਔਰ ਅਵਸਥਾ ਕਿਹੋ ਜਿਹੀ ਸੀ ਉਹ ਭਾਈ ਸਾਹਿਬ ਨੇ ਲਿਖ ਦਿੱਤੀ। ਹਾਂਜੀ ਚਲੋਗੇ।
ਪਹੁੰਚ ਤੀਰ ਜਬ ਸਨਮੁਖ ਦੇਖਾ,
ਤੇ ਉਹ ਗੋਦੜੀਆਂ ਜਿਹੜਾ ਹੈ ਉਹਦੀ ਕੰਨੇ ਦੇ ਉੱਤੇ ਚੜ੍ਹ ਕੇ ਚੱਲੇ ਹੈ, ਤੇ ਸਾਹਮਣੇ ਦੇਖਿਆ ਬਾਦਸ਼ਾਹ। ਪਹੁੰਚ ਤੀਰ ਜਬ ਸਨਮੁਖ ਦੇਖਾ, ਤੇ ਦੇਖਾ ਵੀ ਸਾਹਮਣੇ ਬਾਦਸ਼ਾਹ ਬੈਠਾ, ਤੇ ਉਸ ਵੇਲੇ ਬਾਬਾ ਸ੍ਰੀ ਚੰਦ ਸਾਹਿਬ ਦਾ ਸਰੀਰ ਕੁਦਰਤੀ ਤੌਰ ਤੇ ਢਿੱਲਾ ਹੋਇਆ ਹੋਇਆ ਸੀ, ਬਿਮਾਰ ਸਨ। ਕੀ ਬਿਮਾਰੀ ਹੈ ਇਹ ਅੱਗੇ ਆਜੂਗੀ, ਆਪਾਂ ਪਹਿਲਾਂ ਕੰਮ ਹੀ ਵਰਣਨ ਕਰਨਾ। ਪਰ ਭਾਈ ਅਲਮਸਤ ਜਿਹੜਾ ਗੋਦੜੀ ਆ ਇਹਨੂੰ ਕਹਿੰਦੇ ਆਤਮਕ ਗਿਆਨੀ ਸੀ, ਇਹਦੇ ਬਾਰੇ ਐਸਾ ਲਿਖਿਆ ਪੜ੍ਹਿਆ ਮੈਂ, ब्रह्म ज्ञानी सी, अभी गुरु नानक दी संगत सी, ते कला ए नहीं भी सिख रहे, पूर्ण ब्रह्म ज्ञानी शक्तियां वाला सी, अभी पूरा देखो कैसी जोड़ी आई है, ये शक्तियां एक दी, जे चाहते तो कला कमली शक्तियां बथेरिया दिखाया होंगे, पर गुरु नानक दे सिख शक्तियां दिखाने च विश्वास नहीं रखते, गुप्त रहिंदे। ते भाई गोदड़िया अलमस्त उहदे कन्ने तो कहिंदे हुण तार दे, इत्थे उतर गए, उत्थे तार के जिहड़ी बाबा श्री चंद साहब दे दुआले गोदड़ी सी ना दाले लैण वाली, उह उत्थे इक रख दित्ती जिथे निगाह पैंदी रहे, निगाह दे विच रहे, भी अपना वस्त्र है, भी कोई इहदा कर्मचारी बादशाह उहीं ना चक्क लै, भी वाधू जी इत्थे रखी हुई है गोदड़ी, राजे दे दरबार दी शोभा च फर्क पैंदा, निगाह च रखी, जे कोई चक्कण लगो उहनूं कहिंदा कि पई रहिण दे इत्थे। ते उस वेले सास जी अगे बादशाह नूं सनमुख जदों देखिया है,
तह उतरे तन संभु सरीखा,
कहिंदे उतरे न कौन, जिन्हां दा शरीर शिवजी दे बराबर दा है, बाबा श्री चंद साहब कहिंदे इउं जिस तरह शिवजी संभु दा शरीर हुंदा, मानो शिवजी आ गया दरबार विच, एडा वड्डा सास जी योगी राज हन,
तन पर की खिंता सो उतारी,
खिंता नाम गोदड़ी दा, ओ तार के एक पासे रख दती है,
धरी तहां जह परह निहारी,
रखी उथे जिथे कि निगाह दे विच रहे, दृष्टि दे विच रहे, जिवें अपनी चीज आपां कई बार अजिहे थां ते रखदे, निगाह च भी रखदे आं भी कोई चाके ना लै जावे, ਉਹ ਨਿਗਾਹ ਦੇ ਵਿੱਚ ਰੱਖੀ ਹੈ ਦ੍ਰਿਸ਼ਟੀ ਗੋਚਰ।
ਬਿਰਧ ਅਵਸਥਾ ਤਬ ਚਲ ਗਏ,
ਬਿਰਧ ਅਵਸਥਾ ਸੀ ਉਥੋਂ ਫਿਰ ਤੁਰ ਕੇ ਹੌਲੀ ਹੌਲੀ ਗੋਦੜੀਏ ਨੂੰ ਉਹਦਾ ਮੋਢਾ ਫੜ ਕੇ ਤੁਰ ਕੇ ਚਲੇ ਗਏ,
ਸਾਦਰ ਬੋਲ ਬਿਠਾਵਤ ਪਹੇ,
ਜਹਾਂਗੀਰ ਬਾਦਸ਼ਾਹ ਨੇ ਸਹਿਤ ਆਦਰ ਦੇ ਸਿੰਘਾਸਨ ਲਾਇਆ, ਬਾਬਾ ਜੀ ਨੂੰ ਬਿਠਾਇਆ ਪਿਆਰ ਦੇ ਨਾਲ,
ਕਰਿਓ ਪਰਸ ਪਰ ਬਾਕ ਬਿਲਾਸ,
ਪਰਸ ਪਰ ਇੱਕ ਦੂਜੇ ਦੇ ਨਾਲ ਮਿਲ ਕੇ ਵਿਚਾਰ ਕਰਨ ਲੱਗਾ ਹੈ,
ਉੱਤਰ ਉਚਿਤ ਜੀਏ ਤਿਸ ਪਾਸ,
ਤੇ ਹੁਣ ਉੱਤਰ ਉਹਨੂੰ ਜਿਹੜਾ ਜਿਹਾ ਪ੍ਰਸ਼ਨ ਕਰਦਾ ਜੋ ਕਹਿੰਦਾ ਬਾਬਾ ਸ੍ਰੀ ਚੰਦ ਸਾਹਿਬ ਉਹਦਾ ਫੜਕ ਤੇ ਉੱਤਰ ਦਿੰਦੇ, ਤੇ ਉਹਦੇ ਚ ਉਹ ਗੱਲਾਂ ਭਾਵੇਂ ਨਹੀਂ ਇੱਥੇ ਲਿਖੀਆਂ, ਕਹਿੰਦੇ ਉਹਨੇ ਪਹਿਲਾਂ ਤਾਂ ਇਹੀ ਪੁੱਛਿਆ, ਕਹਿੰਦੇ ਬਾਬਾ ਜੀ ਵੀ ਮੈਂ ਤਾਂ ਹਾਥੀ ਤਿਆਰ ਕੀਤਾ ਸੀ ਤੁਹਾਡੇ ਵਾਸਤੇ, ਤੁਸੀਂ ਸੇਵਕ ਦੇ ਕੰਨੇ ਤੇ ਚੜ ਕੇ ਆ ਗਏ, ਇਹਦਾ ਜਵਾਬ ਕੀ ਦਿੱਤਾ, ਕਹਿੰਦੇ ਤੇਰੇ ਹਾਥੀ ਨੇ ਮੇਰਾ ਵਜਨ ਨਹੀਂ ਸੀ ਸਹਾਰਨਾ, ਯਾਦ ਹੋ ਗਈ ਹਾਥੀ ਨੇ ਵਜਨ ਨਹੀਂ ਸੀ ਸਹਾਰਨਾ, ਉਹ ਚੱਕਰ ਚ ਪੈ ਗਿਆ ਬਾਦਸ਼ਾਹ, ਕਰਾਮਾਤ ਤਾਂ ਦੇਖਣੀ ਚਾਹੁੰਦਾ ਸੀ, ਕਹਿੰਦੇ ਨਹੀਂ ਸਹਾਰਨਾ ਨਹੀਂ ਸੀ, ਇਸ ਕਰਕੇ ਇਹ ਸਹਾਰ ਸਕਦਾ, ਕਹਿੰਦੇ ਇਹਦੀ ਕਮਾਈ ਤਕੜੀ ਹੈ, ਇਸ ਕਰਕੇ ਮੈਂ ਇਹਨੂੰ ਇਹ ਸਵਾਰੀ ਬਣਾਈ ਹੋਈ ਹੈ। ਤੋ ਇਸ ਪ੍ਰਕਾਰ ਸਾਧ ਸਿੰਘ ਜੀ ਬਚਨ ਬਿਲਾਸ ਹੁੰਦੇ ਰਹੇ,
ਹੁਣ ਤੁਰ ਕੇਸ਼ਵ ਲੋਕਨ ਕਰੀ,
ਫਿਰ ਹੁਣ ਸਾਹਮਣੇ ਨਿਗਾਹ ਗੋਦੜੀ ਵੱਲ ਇਹਦੀ ਬਾਦਸ਼ਾਹ ਦੀ ਪੈ ਗਈ, ਜਹਾਂਗੀਰ ਦੀ, ਵੀ ਇਹ ਉੱਥੇ ਗੋਦੜੀ ਤਾਰ ਕੇ ਰੱਖਿਆ ਹੈ, ਵੀ ਇਹਦਾ ਕੀ ਕਾਰਨ ਹੈ, ਗੋਦੜੀ ਪਹਿਨ ਕੇ ਰੱਖਦੇ, ਮੈਨੂੰ ਕਿਹੜਾ ਇਤਰਾਜ਼ ਹੈ ਗੋਦੜੀ ਤੇ, ਪਰ ਹੁਣ ਗੋਦੜੀ ਵੱਲ ਦੇਖੀ ਜਾਂਦਾ ਹੈ, ਉੱਥੇ ਭਾਣਾ ਕੁਛ ਹੋਰ ਵਰਤ ਗਿਆ,
ਖਿੰਤਾ ਬਹੁ ਕੰਪਤ ਜਹ ਧਰੀ,
ਉਹ ਜਿਹੜੀ ਗੋਦੜੀ ਹੈ ਹਿੱਲੀ ਜਾਂਦੀ ਹੈ, ਜਿਵੇਂ ਉਹਦੇ ਵਿੱਚ ਕੋਈ ਜਵਾਕ ਬੜਿਆ ਵਾ ਹੋਵੇ, ਜਾਂ ਕੋਈ ਕੁੱਤੀ ਦਾ ਕਤੂਰਾ ਬੜਿਆ, ਜਾਂ ਕੋਈ ਬੰਦਾ ਪਿਆ, ਉਹ ਹਰਕਤ ਕਰ ਰਹੀ ਹੈ, ਇਹ ਦੇਖ ਕੇ ਹੈਰਾਨ ਹੋ ਰਿਹਾ।
ਇਹ ਤੋਂ ਚੱਲ ਹੈ ਉੱਠ ਹੈ ਗਿਰ ਧਰਨੀ,
ਕਦੇ ਕਦੇ ਗੋਦੜੀ ਉੱਪਰ ਉੱਠਦੀ ਹੈ ਫਿਰ ਡਿੱਗ ਪੈਂਦੀ ਹੈ, ਜਿਵੇਂ ਕੋਈ ਬੰਦਾ ਉੱਠਦਾ ਉੱਠਦਾ ਡਿੱਗ ਪਿਆ, ਉਹ ਬਾਦਸ਼ਾਹ ਦਾ ਸਾਰੇ ਧਿਆਨ ਗੋਦੜੀ ਵੱਲ ਹੋ ਗਿਆ ਹੈ।
ਕਵ ਕੱਠੀ ਕਵ ਹੋਏ ਪਸਰਣੀ,
ਕਦੇ ਕੱਠੀ ਹੋ ਜਾਂਦੀ ਹੈ ਜਿਵੇਂ ਬੰਦਾ ਪਿਆ ਪਿਆ ਚਾਦਰ ਕੱਠੀ ਕਰ ਲੈਂਦਾ, ਕਦੇ ਫੇਰ ਉਹਦਾ ਫੈਲਾ ਹੋ ਜਾਂਦਾ।
ਕਵ ਉੱਚੇ ਹੋਏ ਲੇ ਅੰਗੜਾਈ,
ਕਦੇ ਉੱਚੇ ਉੱਚੇ ਐ ਹੁੰਦਾ ਜਿਵੇਂ ਹੇਠਾਂ ਪਿਆ ਬੰਦਾ ਕੋਈ ਅੰਗੜਾਈ ਲੈ ਰਿਹਾ, ਕਦੇ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ।
ਕਵੇ ਜੰਭਾਈ ਕੀ ਸਮਤਾਈ,
ਕਦੇ ਐ ਲੈਂਦਾ ਜਿਵੇਂ ਚਾਦਰ ਲਈ ਹੋਵੇ ਕੋਈ ਬੰਦਾ ਆਵਾਸੀ ਲੈਂਦਾ, ਜੰਭਾਈ ਆਵਾਸੀ ਨੂੰ ਕਹਿੰਦੇ ਐ।
ਕੰਪਤ ਖਿੰਤਾ ਪਿਕ ਬਿਸਮਾਯੋ,
ਫਿਰ ਉਹ ਗੋਦੜੀ ਕੰਬੀ ਜਾਂਦੀ ਹੈ, ਹਿੱਲੀ ਜਾਂਦੀ ਹੈ, ਹਰਕਤ ਕਰ ਰਹੀ ਹੈ।
ਹਿਤ ਬੁੱਝਣ ਤੁਰ ਕੇਸ਼ ਉਲਾਯੋ,
ਤੇ ਉਹ ਕੰਪਤ ਖਿੰਤਾ ਪਿਕ ਬਿਸਮਾਯੋ, ਬਿਸਮਾਦ ਨਾਮ ਅਸਰਜ ਦਾ ਹੈ, ਤੇ ਉਹ ਅਸਚਰਜ ਹੋ ਕੇ, ਬਹੁਤ ਮਤਲਬ ਵਿਸਮਾਦ ਹੋ ਕੇ, ਅਸਚਰਜ ਹੋ ਕੇ, ਫਿਰ ਉਹਨੇ ਪੁੱਛੇ ਲਿਆ ਵੀ ਮਹਾਰਾਜ ਗੱਲ ਕੀ ਹੈ। ਬੂਜਨ ਤੁਰਕੇਸ਼ ਅਲਾਇਓ, ਪੁੱਛਣ ਵਾਸਤੇ ਕਿ ਬਾਬਾ ਜੀ ਇਹ ਗੋਦੜੀ ਵਿਦੇ ਚ ਕੀ ਛੱਡਿਆ ਹੈ ਤੁਸੀਂ, गोदड़ी हिली जाती है ते इहदा कारण की है?
तरह गोदड़ी क्या तज आए।
बाबा जी गोदड़ी च की छड़े आए हो तुसीं जिहड़ी हिली जाती है?
इतो तो होत बिल्कुल अकलाए,
इधर उधर हुई जाती है, व्याकुल हो रही है।
सुन तो कहो श्री नानक नंद।
सुन के जहांगीर बादशाह की गल सुन के कहंदे गुरु नानक का पुत्र बोलिया बाबा श्री चंद साहब, जिन्हां दी पहुंच इत्थे तक, जिन्हां दा प्रभाव दिल्ली दे तख्त ते बहण वाला अज हाथ जोड़दा है, हैरानी दी बात है भी उस गुरु नानक दे पुत्र दी निंदा ते अपजस करना, ते पता नहीं किहो जिहा हौसला इन्हां लोकां दा। वाहिगुरु ए कृपा करे सचे पाता समत बख्श इन्हां नूं जिन्हां दे दिमाग खराब हो गए ने। ते इउं सासियो ने पुछया विस्माद हो करके अश्चर्ज हो के,
दरवेशन के ख्याल बुलंद।
बाबा श्री चंद साहब कहिंदे बादशाह दरवेशां दे पड़दे नहीं फोली दे हुंदे, दरवेशां दीआं गल्लां नूं कदे फोली दा नहीं हुंदा, तुहाडे लोकां दे समझ आउण वालीआं गल्लां नहीं, धूपन बोध सबोध नहीं। पंडित गुलाब सिंह जी लिखते ने, उपन बोध सुबोध नहीं अत कौतक ही मह रहे और जाए, बोध बिना जग मोख कहां इम संत सबै मुख बेद अलाए। ते प्रबोध चंद्र नाटक पंडित गुलाब सिंह जी गुरु गोबिंद सिंह साहब के विद्यार्थी के विद्यार्थी ने भाई साहब उन्हां दी रचना है। ते कहन लगे ए पड़दे दियां गल्लां तैं की लैणा, तू अपनी कोई होर गल कर।
इनको अंत लैन पल नहीं।
बादशाह कहिंदा नहीं महाराज मैनू तां जरूर दसो। कहिंदे बादशाह फकीरां दा अंत नहीं लईदा हुंदा, ए चंगा नहीं हुंदा, साडी मौज असीं लाया ए, तूं की लैणा इस तों, मेरी खुद गोदड़ी सी मैं लाया, ओह हिलदी है मैनू पता क्यों हिलदी है, तूं एवें कहनू विच एवें फले लत फसाउणा, ते तेनू एदी लोड़ नहीं है।
निक्की जितक सेब बन जाहे।
कहिंदे फकीरां दी सेवा करी दी है, फकीरां दा ना तां अपजस करी दा है, ना उहनां नूं उत्तर प्रश्न करी दे, जे सेवा हुंदी है ठीक है ते नहीं अपना पासा वट जो चंगा रहिंदा, बंदा नहीं नुकसान हो जांदा।
कोई किवें वरतै किम होए।
भाई कोई फकीर किवें वरतै संसार नूं की है, ते तू मेरे सवारी दे उत्ते भी शंका कीती, हाथी दे क्यों ना आए, अपने सेवक दे कन्ने ते चढ़ के, पहला तां इह शंका ही नहीं सी तेरी बणदी, दूसरी आ हुण नवीं इक होर शंका कर दित्ती है, तू शंका करन वास्ते बुलाया मैनू इत्थे, इह फकीरां दीआं गल्लां तेरे रमजां समझ नहीं आ सकदियां।
नित खुदाए के सनमुख होए।
क्योंकि फकीर खुदा दे सनमुख रहिंदे हर वेले, इस करके तू दुनिया दुनीदार बंदा है।
जहांगीर ने पुनः बखाना।
जहांगीर ने फिर भी राज गौ बाल गौ त्रिया गौ, गौ नाम हट दे, बच्चा अपने हट ते आज भी वो नहीं जिद छड़दा, स्त्री अपने हट ते आज भी वो नहीं जिद छड़दी, ते राजा अपने हट ते आज भी वो नहीं छड़दा। मनुखां दे विच राजे दा हट जिहड़ा सारिआं तों खतरनाक है मन्ने, ते पर अपने हट ते आ गया है।
मोहे दिखावो कृपा निदाना।
कहिंदा कृपा दे खजाने बाबा श्री चंद जी गुरु नानक दे पुत्र, मैं तां देखूंगा भी है की है। कहिंदे जे देखना ही है भी तेनू गोदरी कोल जाण दी लोड़ नहीं, फिर इत्थी बुला लैने आ, तू कहनू खिचड़ करेंगा उठ के जाके देखण दी, अर तेनू देखना थोड़ी आ उत्थे कुछ जाके, कपड़ा ही देऊगा उत्थे ते, जे चंगी तरह देखना तां इत्थी बुला लईए। कहिंदा जी बुला लो। उन्हें कहा भी कोई बंदा हो इहदे विच, कोई सेवक होना जिहड़ा मेरी दृष्टि नहीं पिया, ਇਹ ਉਹਨੇ ਵਚਨ ਕੀਤਾ।
ਅਚਰਜ ਵਰਤਤ ਹੈ ਮਨ ਮੇਰੇ।
ਕਹਿੰਦਾ ਜੀ ਮੇਰੇ ਮਨ ਦੇ ਵਿੱਚ ਤਾਂ ਅਚਰਜਤਾ ਹੀ ਵਰਤ ਰਹੀ ਹੈ, ਵੀ ਆਖਿਰ ਹੈ ਕੀ ਹੈ ਜਿਹੜਾ ਗੋਦੜੀ ਹਿੱਲੀ ਜਾਂਦੀ ਹੈ, ਮੈਨੂੰ ਤਾਂ ਬਹੁਤ ਬੇਚੈਨੀ ਲੱਗੀ ਪਈ ਹੈ।
ਖਿੰਤਾ ਕੰਪਤ ਪਰਹੀ ਹੇਰੇ।
ਇਹ ਖਿੰਤਾ ਜਿਹੜੀ ਗੋਦੜੀ ਕੰਬ ਕਿਉਂ ਰਹੀ ਹੈ, ਕਾਰਨ ਕੀ ਹੈ?
ਅਪਰਣ ਹੀ ਕਿਸ ਜਾਣਿਓ ਜਾਏ।
ਤੇ ਹੋਰ ਤਾਂ ਕੋਈ ਕਾਰਨ ਜਾਣਿਆ ਨਹੀਂ ਜਾਂਦਾ ਵੀ ਕੀ ਹੈ।
ਇਸ ਵਿਖੇ ਰਹਿਓ ਦੁੱਖ ਪਾਏ।
ਸਪਸ਼ਟ ਬੋਲੋ ਥੋੜਾ ਜਿਹਾ ਦੁਬਾਰਾ।
ਇਸ ਵਿਖੇ ਰਹਿਓ ਦੁੱਖ ਪਾਏ।
ਤੇ ਇਹਦੇ ਵਿੱਚ ਕੀ ਹੈ, ਇਹ ਹੋਰ ਨੂੰ ਤਾਂ ਪਤਾ ਨਹੀਂ ਸੀ ਵੀ ਇਹਦੇ ਵਿੱਚ ਹੈ ਕੀ, ਇਸ ਵਿੱਚ ਰਹਿਓ ਦੁੱਖ ਪਾਏ, ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਇੱਕ ਰੋਗ ਹੈ, ਇਹਦੇ ਵਿੱਚ ਇੱਕ ਬਿਮਾਰੀ ਹੈ, कारण की है भी जदों बाबा श्री चंद साहब ते बजहांगीर ने बुलाए उदों कहिंदे बहुत बुखार भयानक चढ़िया होया सी बाबा जी दे शरीर नूं बाबा श्री चंद साहब दे अज में मलेरिया बुखार है ना हड भन दिंदा है ते बाबा श्री चंद साहब नूं बुखार चढ़िया सी उन्होंने अपना बुखार ला के गोदड़ी च रखियांदा सी ਉਹ ਅਸਲੀ ਕੰਬ ਤਾਂ ਬੁਖਾਰ ਰਿਹਾ ਸੀ ਇਹ ਹੁਣ ਕਹਿੰਦਾ ਮੈਂ ਦੇਖਣਾ ਕਹਿੰਦੇ ਚੱਲ ਫਿਰ ਤੈਨੂੰ ਦਿਖਾ ਦਿੰਦੇ ਹਾਂ
ਸ਼੍ਰੀ ਚੰਦ ਜੀ ਤਵਹਿ ਬੁਲਾਇਓ
ਬਾਬਾ ਸ਼੍ਰੀ ਚੰਦ ਜੀ ਕਹਿੰਦੇ ਬਈ ਆ ਜਾ ਹੁਣ ਤੂੰ ਤੇ ਮੇਰੇ ਕੋਲ ਤਾਂ ਰਿਹਾ ਹੀ ਆ ਕਈ ਦਿਨ ਦਾ ਆਇਆ ਹੋਇਆ ਕਹਿੰਦੇ ਆ ਜਾ ਹੁਣ ਜਹਾਂਗੀਰ ਨੂੰ ਮਿਲ ਲੈ ਆ ਕੇ ਵੀ ਇਹ ਤੈਨੂੰ ਸਦਦ ਹੈ ਬਾਬਾ ਜੀ ਨੇ ਐ ਸੁਨੇਹਾ ਦੇ ਦਿੱਤਾ ਜੀ
ਆਵੋ ਕਿੰਤਾ ਮਹਿ ਜੋ ਟਿਕਾਇਓ
ਫਿਰ ਵੀ ਬਾਬਾ ਜੀ ਨੇ ਐ ਨੀ ਕਿਹਾ ਵੀ ਹੋਏ ਬੁਖਾਰ ਆ ਜਾ ਇੱਧਰ ਨਹੀਂ ਕਹਿੰਦੇ ਵੀ ਜਿਹੜਾ ਕੁਛ ਮੈਂ ਖਿੰਥਾ ਚ ਛੱਡ ਕੇ ਆਇਆ ਕਹਿੰਦੇ ਭਾਈ ਆ ਜਾ ਜਲਦੀ ਦੇ ਕੇ ਇਹ ਜਹਾਂਗੀਰ ਨੂੰ ਮਿਲ ਲੈ ਆ ਕੇ ਇਹਦੀ ਤਸੱਲੀ ਕਰਾ ਦੇ
ਤੁਰਕੇਸ਼ਰ ਕੋ ਆਪਣਾ ਆਪ
ਇਹ ਤੁਰਕੇਸ਼ਰ ਨੂੰ ਆਪਣਾ ਆਪ ਆ ਕੇ
ਕਰੋ ਦਿਖਾਵਨ ਸਹਿਤ ਪ੍ਰਤਾਪ
ਨਾਲ ਬੁਖਾਰ ਨੂੰ ਇਹ ਵੀ ਕਹਿਤਾ ਵੀ ਪੂਰਾ ਹੀ ਪ੍ਰਤਾਪ ਦਿਖਾ ਦੀ ਆਪਣਾ ਵੀ ਮੈਂ ਕੀ ਕਰ ਦਿੰਦਾ ਹੁਣ ਕਹਿੰਦੇ ਹੁਣ ਕਸਰ ਨਾ ਛੱਡੀ ਪੂਰਾ ਹੀ ਚੜ ਜੀ ਜਾਣੀ ਮਾੜਾ ਮੋਟਾ ਨਹੀਂ ਵੀ ਮੈਨੂੰ ਤਾਂ ਤੂੰ ਲਿਹਾਜ਼ ਕਰ ਕਰਕੇ ਥੋੜਾ ਥੋੜਾ ਚੜਿਆ ਵੀ ਇਹਨੂੰ ਪੂਰਾ ਹੀ ਚੜ ਜਾ ਹੁਣ ਤੂੰ ਆ ਕੇ ਇਹ ਕਹਿ ਦਿੱਤਾ
ਉਤੋਂ ਗੋਦਰੀ ਮਹਿ ਜੁਰ ਪਾਰਾ
ਉਹਦੇ ਚ ਜੁਰ ਨਾਮ ਹੈ ਬੁਖਾਰ ਦਾ ਸਾਧ ਸਿੰਘ ਜੀ ਉਹ ਜਿਹੜਾ ਬਹੁਤ ਜੁਰ ਉਹਦੇ ਚ ਬੁਖਾਰ ਸੀ
ਸ੍ਰੀ ਗੁਰ ਸੁਤ ਨੇ ਜਵੈ ਹਕਾਰਾ
ਗੁਰੂ ਨਾਨਕ ਦੇ ਪੁੱਤਰ ਨੇ ਬੁਲਾਇਆ ਉਸਨੂੰ
ਜਹਾਂਗੀਰ ਕਹੋ ਆਣ ਚੜਿਓ ਹੈ
ਆ ਕੇ ਢਾਲਿਆ ਜਹਾਂਗੀਰ ਤਾਂ ਫਿਰ ਉਹ ਚੜ ਗਿਆ ਜਹਾਂਗੀਰ ਨੂੰ ਸਿੰਘਾਸਨ ਤੇ ਬੈਠੇ ਨੂੰ ਵੀ
ਸ਼ੁਸ਼ਕ ਭਇਓ ਮੁਖ ਕੰਪ ਬੜਿਓ ਹੈ
ਸਾਸ ਜੀ ਗਲਾ ਸੁੱਕ ਗਿਆ ਮੂੰਹ ਸੁੱਕ ਗਿਆ ਸਰੀਰ ਕੰਬਣ ਲੱਗ ਗਿਆ ਬੈਠੇ ਦਾ ਜੀ
ਤਨ ਰੋਮੰਚ ਲੋਚਨ ਪੇ ਲਾਲ
ਅੱਖਾਂ ਲਾਲ ਹੋ ਗਈਆਂ ਰੋਮ ਖੜੇ ਹੋ ਗਏ ਤੇ ਉੱਥੇ ਬੈਠਾ ਬੈਠਾ ਲੱਗੇ ਵੀ ਮੈਂ ਤਾਂ ਡਿੱਗ ਜੂ ਸਿੰਘਾਸਨ ਤੋਂ ਹੇਠਾਂ
ਤਪਤਿਓ ਪੀਰਾ ਬੜੀ ਵਿਸਾਲ
ਤੇ ਸਰੀਰ ਗਰਮ ਹੋ ਗਿਆ ਬਹੁਤ ਬਹੁਤ ਹੀ ਪੀੜਾ ਉੱਠ ਰਹੀ ਹੈ ਹੱਡ ਹੱਡ ਦੁਖ ਰਹੇ ਹੈ
ਹੱਡ ਫੋਰਨੀ ਸਿਰ ਮੈਂ ਬਿਰਥਾ
ਹੱਡ ਫੋਰਨੀ ਸਿਰ ਮੈਂ ਬਿਰਥਾ ਇਹਦੇ ਦੋ ਅਰਥ ਨੇ ਹੱਡ ਫੋਰਨੀ ਕਹਿੰਦੇ ਹੱਡ ਭੰਗਣੀ ਤੇ ਸਿਰ ਦੇ ਉੱਤੇ ਪੀੜ ਸਿਰ ਦਰਦ ਕਰਨਾ ਇਹ ਦੋ ਇਸ ਪੰਕਤੀ ਦੇ ਅਰਥ ਨੇ ਤੇ ਇਹਦੇ ਸਿਰ ਦਰਦ ਹੋ ਰਿਹਾ ਬਹੁਤ ਤੇ ਹੱਡ ਭੰਗਣੀ ਲੱਗੀ ਹੋਈ ਹੈ ਜਣੋ ਸਰੀਰ ਟੁੱਟਦਾ ਹੈ
ਭਇਓ ਬਿਹਾਲ ਮ੍ਰਿਤਕ ਹੋਏ ਜਥਾ
ਜਹਾਂਗੀਰ ਨੇ ਕਿਹਾ ਮੈਂ ਤਾਂ ਟੰਟਾ ਖੜਾ ਕਰ ਲਿਆ ਵੀ ਮੈਂ ਤਾਂ ਮਰ ਜੂ ਮੇਤੇ ਤਾਂ ਨਹੀਂ ਸਹਾਰ ਹੁੰਦਾ ਹੈ ਤੇ ਉਸ ਵੇਲੇ ਜਹਾਂਗੀਰ ਨੇ ਸੋਚਿਆ ਵੀ ਮੇਰੇ ਤਾਂ ਪ੍ਰਾਣ ਨਿਕਲ ਜਾਣਗੇ
ਹਾਥ ਜੋਰ ਕਹਿ ਮੋਹੇ ਨਾ ਦਿਖਾਵੋ
ਕਹਿੰਦਾ ਮਹਾਰਾਜ ਬਸ ਦੇਖ ਲਿਆ ਜਿਹੜਾ ਦੇਖਣਾ ਵਾਪਸ ਮੇ ਲੈ ਲੈਣੇ ਤਾਂ ਉੱਥੀ ਭੇਜ ਦੋ ਗੋਦੜੀ ਚ ਕਹਿੰਦੇ ਨੇ ਨਹੀਂ ਦੇਖ ਲਿਆ ਜੇ ਥੋੜਾ ਚਿਰ ਹੋਰ ਦੇਖ ਲੈ ਕਹਿੰਦਾ ਨਹੀਂ ਮਹਾਰਾਜ ਵੀ ਬਸ ਦੇਖ ਲਿਆ ਕਹਿੰਦੇ ਤੈਨੂੰ ਪਹਿਲਾਂ ਹੀ ਕਿਹਾ ਸੀ ਫਕੀਰਾਂ ਦੀਆਂ ਗੱਲਾਂ ਨਹੀਂ ਦੇਖੀ ਜਾਂਦੀ ਤੇ ਤੂੰ ਹਟਿਆ ਨਹੀਂ ਹੈ ਤੇ ਇਸ ਕਰਕੇ ਤੈਨੂੰ ਤਸੱਲੀ ਕਰਾਈ ਆ ਵੀ ਆਹ ਕੁਛ ਸੀ ਇਹਦੇ ਵਿੱਚ
ਮਹਾ ਦੁਖਦ ਕੋ ਸ਼ੀਘਰ ਹਟਾਵੋ
ਕਹਿੰਦਾ ਜੀ ਇਹ ਮਹਾ ਦੁਖ ਦਾ ਦੁੱਖ ਹੀ ਨਹੀਂ ਕਹਿੰਦਾ ਤਾਂ ਬਹੁਤਾ ਵੱਡਾ ਦੁੱਖ ਹੈ ਵੀ ਇਹਦੇ ਜਿਹੜਾ ਮਲੇਰੀਆ ਬੁਖਾਰ ਨਾ ਸਰੀਰ ਕੰਬਣ ਲੱਗ ਜਾਂਦਾ ਇਹਦੇ ਚ ਕਹਿੰਦਾ ਵੀ ਇਹਨੂੰ ਹਟਾ ਲਓ ਤੁਸੀਂ
ਨਾ ਤਾਂ ਪ੍ਰਾਣ ਹਾਨ ਹੋਏ ਮੇਰੇ
ਕਹਿੰਦਾ ਮਹਾਰਾਜ ਨਹੀਂ ਤਾਂ ਫਿਰ ਮੇਰੇ ਪ੍ਰਾਣ ਨਿਕਲਣ ਵਾਲੇ ਨੇ ਫਿਰ ਜੇ ਤੁਸੀਂ ਮੈਨੂੰ ਮਾਰਨਾ ਹੀ ਚਾਹੁੰਦੇ ਹੋ ਫਿਰ ਤਾਂ ਮੈਂ ਮਰਨ ਨੂੰ ਤਿਆਰ ਹੀ ਆ ਕੰਮ ਨਹੀਂ ਤੁਸੀਂ ਕਿਰਪਾ ਕਰੋ ਬਸ ਮੈਂ ਗਾਹਾਂ ਤੂੰ ਨੀ ਗਲਤੀ ਕਰਦਾ ਸੀ
ਤੁਮ ਸਮਰੱਥ ਸਭ ਰੀਤ ਵਡੇਰੇ
ਤੁਸੀਂ ਸਮਰੱਥ ਹੋ ਤੁਹਾਡੀ ਵੱਡੀ ਰੀਤ ਹੈ ਗੁਰੂ ਨਾਨਕ ਦੇ ਪੁੱਤਰਾ ਬਖਸ਼ ਲੈ ਮੇਰਾ ਗੁਨਾਹ
ਬਿੰਤ ਬਿਨੇ ਸੁਣਤ ਗੁਰ ਪੁੱਤਰ ਵਿਚਾਰਾ
ਤੇ ਉਸ ਵੇਲੇ ਗੁਰੂ ਦੇ ਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਨੇ ਬੇਨਤੀ ਸੁਣ ਕੇ ਉਹ ਬੁਖਾਰ ਨੂੰ ਲਾਹਿਆ
ਹਟ ਪਰਵੇਸ਼ ਹੋ ਤਿਸ ਖਿੰਤ ਮਜਾਰਾ
ਕਹਿੰਦੇ ਜਾ ਵੀ ਮੁੜ ਕੇ ਉੱਥੇ ਜਾ ਗੋਦੜੀ ਦੇ ਵਿੱਚ ਕਹਿੰਦੇ ਮੈਂ ਹਲੇ ਗੱਲਾਂ ਕਰਨੀਆਂ ਉਦੋਂ ਬਾਅਦ ਆ ਜੀ ਮੇਰੇ ਕੋਲ ਕਹਿੰਦੇ ਇਹ ਤੇ ਨਹੀਂ ਸਾਰ ਹੋਇਆ ਤੂੰ ਉੱਥੇ ਚਲਿਆ ਜਾ ਇਹ ਬਚਨ ਕਰ ਦਿੱਤਾ ਹੈ
ਇਸ ਤੇ ਉਤਰ ਗਯੋ ਤਤਕਾਲਾ
ਉਸੇ ਵੇਲੇ ਬੁਖਾਰ ਉਤਰ ਗਿਆ ਤੇ ਗੋਦੜੀ ਜਾ ਵੜਿਆ
ਲੱਗੀ ਹਲਣ ਗੋਦੜੀ ਵਿਸਾਲਾ
ਗੋਦੜੀ ਮੁੜ ਕੇ ਫੇਲਣ ਲੱਗ ਗਈ ਤੇ ਜਹਾਂਗੀਰ ਠੀਕ ਹੋ ਗਿਆ ਕਹਿੰਦੇ ਜਹਾਂਗੀਰ ਅਸਲ ਦੇ ਵਿੱਚ ਮੈਨੂੰ ਬੁਖਾਰ ਚੜਿਆ ਹੋਇਆ ਸੀ ਮੈਂ ਸੋਚਿਆ ਵੀ ਜੇ ਬੁਖਾਰ ਚੜੇ ਚ ਸਰੀਰ ਤਾਂ ਕੰਬਦਾ ਤੇਰੇ ਨਾਲ ਗੱਲਾਂ ਨਹੀਂ ਹੋਣੀਆਂ ਮੈਂ ਥੋੜੇ ਚਿਰ ਵਾਸਤੇ ਬੁਖਾਰ ਲਾ ਕੇ ਗੋਦਰੀ ਚ ਰੱਖ ਕੇ ਆਇਆ ਜਾ ਕੇ ਸਾਂਭ ਲੈਣਾ ਮੈਂ ਤੇ ਇਹ ਤੇਰੇ ਨਾਲ ਗੱਲਾਂ ਕਰਨ ਵਾਸਤੇ ਥੋੜੇ ਚਿਰ ਵਾਸਤੇ ਉਹਨੂੰ ਪਰੇ ਰੱਖਿਆ ਹੈ
ਜਹਾਂਗੀਰ ਸੋ ਪੁਨਹ ਸੁਣਾਏ
ਜਹਾਂਗੀਰ ਨੂੰ ਇਹ ਕਹਿ ਕੇ ਸੁਣਾ ਦਿੱਤਾ
ਇਹ ਜੁਰ ਹਮਰੇ ਤਨ ਹਿਤ ਆਏ
ਮੇਰੇ ਸਰੀਰ ਨੂੰ ਚੜਿਆ ਹੋਇਆ ਸੀ
ਚੜੇ ਤਾਬ ਕੇ ਹਮ ਚਲੇ ਆਏ
ਅਸੀਂ ਬਈ ਤੇਰੀ ਗੱਲ ਮੰਨ ਕੇ ਬੁਖਾਰ ਚੜੇ ਚੜਾਏ ਚੱਲ ਕੇ ਆ ਗਏ
ਤੁਮ ਸੋ ਬੋਲਣ ਹਿਤ ਤਜ ਥਾਏ
ਤੇਰੇ ਨਾਲ ਬੋਲਣ ਚੱਲਣ ਵਾਸਤੇ ਇਹ ਗੋਦੜੀ ਦੇ ਵਿੱਚ ਛੱਡ ਆਂਦਾ ਸੀ।
ਚੜੇ ਤਾਪ ਕੇ ਸੁਣਵੋ ਕਹਿਬੋ,
ਤੇ ਬਈ ਬੁਖਾਰ ਚੜੇ ਦੇ ਵਿੱਚ ਨਾ ਤਾਂ ਚੰਗੀ ਤਰ੍ਹਾਂ ਸੁਣ ਹੁੰਦੀ ਆ ਗੱਲ, ਤੇ ਨਾ ਚੰਗੀ ਤਰ੍ਹਾਂ ਬੋਲ ਹੁੰਦਾ ਹੁੰਦਾ।
ਹੋਤ ਨਾ ਨੀਕੇ ਤਨ ਕੋ ਤਹਿ ਦਹਿਬੋ,
ਜਦੋਂ ਤਨ ਨੂੰ ਤਪਾ ਰਿਹਾ ਇਹ, ਦੁੱਖ ਦੇ ਰਿਹਾ, ਫਿਰ ਗੱਲਾਂ ਨੀ ਸੀ ਚੰਗੀ ਤਰ੍ਹਾਂ ਹੋਣੀਆਂ। ਮੈਂ ਤਾਂ ਛੱਡ ਕੇ ਆਇਆ, ਤੂੰ ਮੁੜ ਕੇ ਇਹਦੇ ਮਗਰੀ ਪੈ ਗਿਆ।
ਹਮ ਅਬ ਜਾਤ ਸੋ ਲਿਹੇ ਸੰਭਾਰੇ,
ਹੁਣ ਤੇਰੇ ਕੋਲੋਂ ਜਾਵਾਂਗੇ, ਫਿਰ ਅਸੀਂ ਸੰਭਾਲ ਲੈਣਾ ਇਹਨੂੰ।
ਤੁਰਕੇਸਰ ਸੁਣ ਅਚਰਜ ਤਾਰੇ,
ਹੈਰਾਨ ਮੰਨ ਗਿਆ, ਕਹਿੰਦਾ ਜੀ ਬੜੀ ਹੈਰਾਨੀ ਦੀ ਬਾਤ ਹੈ।
ਹਿਤ ਰੁਕਸਦ ਬਹੁ ਭੇਟ ਮੰਗਾਈ,
ਇਹ ਭੇਟਾ ਦਿੱਤੀ ਉਸ ਨੂੰ ਬਾਬਾ ਸ੍ਰੀ ਚੰਦ ਸਾਹਿਬ ਨੂੰ, ਤੇ ਫਿਰ ਕਹਿਣ ਲੱਗੇ ਜੀ ਹੁਣ ਇੱਕ ਬੇਨਤੀ ਹੈ ਵੀ ਜਾਣ ਲੱਗੇ ਹਾਥੀ ਤੇ ਬਹਿ ਜਾਓ। ਕਹਿੰਦੇ ਭਾਈ ਹਾਥੀ ਨੇ ਭਾਰ ਨੀ ਸਾਰਨਾ। ਕਹਿੰਦੇ ਜੀ ਇਹ ਲੱਗਦੀ ਨੇ ਗੱਲ, ਕਹਿੰਦੇ ਚੰਗਾ ਐਂ ਕਰਦੇ ਆ ਵੀ ਆਪਾਂ ਗੋਦੜੀ ਰੱਖ ਦਿੰਦੇ ਹਾਂ ਇਹਦੇ ਪਿੰਡੇ ਦੇ ਉੱਤੇ, ਜੇ ਤਾਂ ਹਾਥੀ ਸਹਾਰ ਗਿਆ ਫਿਰ ਤਾਂ ਮੇਰਾ ਵਜਨ ਵੀ ਸਹਾਰ ਲਓ, ਜੇ ਵੀ ਮੇਰੀ ਗੋਦੜੀ ਨਾ ਸਹਾਰੀ ਫਿਰ ਤਾਂ ਮੇਰਾ ਗੋਦੜੀਆ ਹੀ ਸਹਾਰੂਗਾ ਮੈਨੂੰ ਵੀ ਤੇ ਮੇਰੀ ਗੋਦੜੀ ਨੂੰ ਵੀ। ਉਹ ਅਹਿਸਾਸ ਜੀ ਕਹਿੰਦੇ ਹਾਥੀ ਦੇ ਉੱਤੇ ਗੋਦੜੀ ਰੱਖੀ ਤੇ ਹਾਥੀ ਕੰਬਣ ਲੱਗ ਗਿਆ ਖੜੇ, ਉਹਦੀਆਂ ਲੱਤਾਂ ਕੰਬਣ ਤੇ ਦੜਮ ਦੇ ਕੇ ਧਰਤੀ ਤੇ ਡਿੱਗ ਪਿਆ ਹਾਥੀ। ਕਹਿੰਦੇ ਭਾਈ ਸਾਡੇ ਕੰਮ ਦਾ ਨੀ, ਤੇਰੀ ਸਵਾਰੀ ਜਿਹੜੀ ਆ ਤੈਨੂੰ ਮੁਬਾਰਕ ਹੈ ਵੀ ਸਾਨੂੰ ਤਾਂ ਗੋਦੜੀਆ ਹੀ ਚੰਗਾ ਹੈ, ਇਹ ਤਾਂ ਵਜਨ ਨਹੀਂ ਸਹਾਰਦਾ। ਹੱਥ ਜੋੜ ਗਿਆ ਸਾਧ ਸਿੰਘ ਜੀ, ਕਹਿੰਦਾ ਵੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇ ਸਿੱਖ ਤੇ ਧੰਨ ਗੁਰੂ ਨਾਨਕ ਦੇ ਪੁੱਤਰ ਜਿਨ੍ਹਾਂ ਦੀ ਐਡੀਆਂ ਵੱਡੀਆਂ ਸ਼ਕਤੀਆਂ ਹਨ।
ਗੁਰਸੁਤ ਲਈ ਨਾ ਤਜ ਤਸਥਾਈ,
ਜਿਹੜੀਆਂ ਭੇਟਾਂ ਸੀ ਦਿੱਤੀਆਂ ਸ੍ਰੀ ਚੰਦ ਜੀ ਕਹਿੰਦੇ ਇਹ ਮੇਰੇ ਕਿਸੇ ਕੰਮ ਦੀਆਂ ਨਹੀਂ ਹਨ, ਮੈਂ ਅਤੀਤ ਸਾਧੂ ਹਾਂ, ਇਸ ਕਰਕੇ ਗੁਰੂ ਨਾਨਕ ਦੀ ਬਰਕਤਾ ਧਾਰਨ ਕੀਤੀ ਹੈ, ਇਹ ਸਭ ਕੁਛ ਤੈਨੂੰ ਮੁਬਾਰਕ ਹੈ ਵੀ ਮੈਂ ਕੋਈ ਚੀਜ਼ ਲੈ ਕੇ ਨਹੀਂ ਜਾਣੀ, ਤਿਆਗ ਦਿੱਤੀਆਂ।
ਲੇਖਿਨ ਤਾਂ ਸੇਵਕ ਪਰ ਚੜੇ,
ਬਸ ਉਹ ਗੋਦੜੀ ਲੈ ਕੇ ਤੇ ਭਾਈ ਕਮਲੀਆ ਅਲਮਸਤ ਤਿੰਨ ਨਾਨ ਇਹਦੇ ਗੋਦੜੀਏ ਦੇ ਕੰਨੇ ਦੇ ਉੱਤੇ ਬੈਠ ਗਏ।
ਤੁਰਕੇਸਰ ਕੇ ਸੰਸੈ ਕੱਢੇ, ਤੁਰਕੇਸਰ ਕੇ ਸੰਸੈ ਕੱਢੇ,
ਤੁਰਕੇਸਰ ਦੇ ਜਹਾਂਗੀਰ ਦੇ ਜਿਹੜੇ ਸੰਸੇ ਸੀ ਉਹ ਸਾਰੀ ਨਿਵਰਤ ਕਰ ਦਿੱਤੇ।
ਜਾਇ ਆਪਣੇ ਥਾਨ ਬਿਰਾਜੇ,
ਆਪਣੇ ਅਸਥਾਨ ਤੇ ਜਾ ਕੇ ਬਿਰਾਜਮਾਨ ਹੋ ਗਏ।
ਸ੍ਰੀ ਚੰਦ ਰਸ ਜੋਗ ਸੋ ਪਾਗੇ,
ਤੇ ਸ੍ਰੀ ਚੰਦ ਜੀ ਯੋਗ ਦੇ ਵਿੱਚ, ਸਾਧ ਸਿੰਘ ਜੀ ਆਪਣੇ ਯੋਗ ਰਸ ਦੇ ਵਿੱਚ, ਯੋਗਾ ਆਨੰਦ ਕਹਿੰਦੇ ਨੇ, ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰੀਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ, ਉਹ ਆਪਣੀ ਆਤਮਾ ਦਾ ਆਨੰਦ ਲੈ ਰਹੇ ਹੈ। ਤੇ ਦੇਖੋ ਗੁਰੂ ਨਾਨਕ ਦੇ ਪੁੱਤਰ ਨੇ ਸ਼ਕਤੀ ਦੇ ਨਾਲ ਜੇ ਜਹਾਂਗੀਰ ਨੂੰ ਬੁਖਾਰ ਚੜਾ ਸਕਦੇ ਆ ਤੇ ਗੋਦੜੀ ਦੇ ਵਿੱਚ ਰੱਖ ਸਕਦੇ ਨਾ, ਤਾਂ ਆਪਣੇ ਸਰੀਰ ਤੋਂ ਲਾਹ ਵੀ ਸਕਦੇ ਸੀ, ਜੇ ਥੋੜੇ ਸਮੇਂ ਵਾਸਤੇ ਲਾਹ ਸਕਦੇ, ਪੱਕੇ ਤੌਰ ਤੇ ਵੀ ਲਾਹ ਦਿੰਦੇ ਨਹੀਂ। ਕਹਿੰਦੇ ਮੇਰੇ ਬਾਪੂ ਦਾ ਹੁਕਮ ਹੈ ਵੀ ਭਾਣਾ ਮੰਨਣਾ, ਮੇਰੇ ਪਿਤਾ ਦਾ ਹੁਕਮ ਹੈ ਜਿਹੜਾ ਦੁੱਖ ਸੁੱਖ ਹੈ ਇਹਦੇ ਵਿੱਚ ਵੀ ਭਾਣਾ ਮੰਨਣਾ, ਇਸ ਕਰਕੇ ਜੇ ਸ਼ਕਤੀਆਂ ਦਿੱਤੀਆਂ ਨੇ ਆਪਣੀਆਂ ਬਿਮਾਰੀਆਂ ਜਾਂ ਪਰਿਵਾਰ ਦੀਆਂ ਬਿਮਾਰੀਆਂ ਦੂਰ ਕਰਨ ਵਾਸਤੇ ਨਹੀਂ, ਇਹ ਤਾਂ ਪ੍ਰਕਿਰਤੀ ਹੈ, ਉਹਦੇ ਵਿੱਚ ਹੁੰਦਾ ਰਹਿੰਦਾ ਹੈ ਸਰ। ਤੇ ਐਸੇ ਸ਼ਬਦ ਸ਼ਕਤੀਮਾਨ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੇ ਸ਼ਕਤੀ ਜਿਹੜੀ ਹੈ ਉਹ ਆਪਣੇ ਸਰੀਰ ਵਾਸਤੇ ਨਹੀਂ, ਹਾਂ ਤੇ ਜਦੋਂ ਜਹਾਂਗੀਰ ਖਿਹੜੇ ਪੈ ਗਿਆ ਫਿਰ ਥੋੜ੍ਹਾ ਜਿਹਾ ਦਿਖਾਓ, ਜਿਹਦੀ ਜੇਬ 'ਚ ਪੈਸੇ ਹੁੰਦੇ ਖਰਚ ਵੀ ਤਾਂ ਸਕਦਾ ਹੀ ਹੈ, ਉਹ ਕੋਈ ਪਾਬੰਦੀ ਥੋੜ੍ਹੀ ਲੱਗੀ ਹੈ ਉਹਦੇ 'ਤੇ, ਜਿਹਦੇ ਕੋਲ ਸ਼ਕਤੀਆਂ ਕਿਤੇ ਨਾ ਕਿਤੇ ਦਿਖਾ ਵੀ ਸਕਦਾ। ਹਾਂਜੀ,
ਖਟ ਪਾਤਸ਼ਾਹੀ ਲਗ ਜਗ ਰਹੇ,
ਇਹ ਸੰਸਾਰ ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਸਰੀਰ ਰਿਹਾ ਇਹਨਾਂ ਦਾ।
ਅਦਕ ਆਰਵਲ ਤਿਨਕੀ ਲਹੇ,
ਬੜੀ ਆਰਵਲਾ ਸਾਹ ਸੀ ਜੀ, 150 ਸਾਲ ਦੀ ਉਮਰ ਦੱਸੀ ਹੈ ਵੀ ਬਾਬਾ ਜੀ ਰਹੀ ਹੈ।
ਸ੍ਰੀ ਗੁਰੂ ਹਰਗੋਬਿੰਦ ਕੇ ਨੰਦ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੰਦ ਨਾਮ ਹੈ ਪੁੱਤਰ ਦਾ, ਉਹਨਾਂ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਸਨ, ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਸੀ, ਵੱਡੇ ਜਿਹੜੇ ਸਨ ਉਹ ਬਾਬਾ ਗੁਰਦਿੱਤਾ ਜੀ, ਸੂਰਜ ਮੱਲ, ਅਣੀ ਰਾਏ, ਅਟਲ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੇ ਇਹ 5 ਪੁੱਤਰ ਸਨ। ਉਹਨਾਂ 'ਚ ਵੱਡੇ ਸੀ ਬਾਬਾ ਗੁਰਦਿੱਤਾ ਜੀ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਿਲਣ ਵਾਸਤੇ ਗਏ ਬਾਬਾ ਸ੍ਰੀ ਚੰਦ ਨੂੰ, ਕਿਉਂਕਿ ਸਾਰੇ ਗੁਰੂ ਸਾਹਿਬਾਨ ਜਿੰਨੀ ਦੇਰ ਤੱਕ ਬਾਬਾ ਸ੍ਰੀ ਚੰਦ ਦਾ ਸਰੀਰ ਰਿਹਾ, ਤੇ ਜੇ ਬਾਬਾ ਸ੍ਰੀ ਚੰਦ ਚੱਲ ਕੇ ਆਏ ਤਾਂ ਭਰੇ ਦਰਬਾਰ ਵਿੱਚ ਉਹਨਾਂ ਦੇ ਸਾਸੀ ਚਰਨਾਂ ਦੀ ਪੂਜਾ ਕੀਤੀ, ਸਿੰਘਾਸਨ ਤੇ ਬਿਠਾਏ ਤੇ ਸਾਰੇ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਭੇਟਾ ਦਿੰਦੇ ਰਹੇ, ਸਤਿਕਾਰ ਦਿੰਦੇ ਰਹੇ, ਤੇ ਛੇਵੇਂ ਪਾਤਸ਼ਾਹ ਦਰਸ਼ਨ ਕਰਨ ਵਾਸਤੇ ਗਏ ਪਰਿਵਾਰ ਸਮੇਤ। ਦਰਸ਼ਨ ਕੀਤੇ, ਕਹਿਣ ਲੱਗੇ ਬਾਬੇ ਕੇ ਔਰ ਗੁਰੂ ਕੇ ਤੇ ਬਾਬਰ ਕੇ, ਇਹ 3 ਸ਼ਬਦ ਚੱਲਦੇ। ਬਾਬਰ ਕੇ ਤਾਂ ਕਹਿੰਦੇ ਸੀ ਬਾਬਰ ਦੀ ਗੱਦੀ ਤੇ ਬਹਿਣ ਵਾਲਿਆਂ ਨੂੰ, ਤੇ ਬਾਬੇ ਕੇ ਕਹਿੰਦੇ ਸੀ ਜਿਹੜਾ ਗੁਰੂ ਨਾਨਕ ਦੀ ਸੰਤਾਨ ਹੈ ਜਾਂ ਗੁਰੂ ਨਾਨਕ ਨੂੰ ਮੰਨਣ ਵਾਲੇ ਉਹਨੂੰ ਬਾਬੇ ਕੇ ਕਹੋ ਬਾਬਾ ਕਹੋ, ਇੱਕੋ ਹੀ ਬਾਤ ਹੈ। ਤੇ ਗੁਰੂ ਕੇ ਜਿਹੜੇ ਗੁਰੂ ਦੀ ਕੁਲ ਦੇ ਵਿੱਚ ਪੈਦਾ ਹੋਵੇ, ਤਾਂ ਬਾਬਾ ਸ੍ਰੀ ਚੰਦ ਨੂੰ ਜਾ ਨਮਸਕਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਗੁਰੂ ਕਹਿੰਦੇ ਕਿੰਨੇ ਪੁੱਤਰ ਨਾ, ਕਿੰਨੇ ਸਾਹਿਬਜ਼ਾਦੇ ਨੂੰ ਗੁਰੂ ਕਹਿੰਦੇ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬੇ ਕਿਆਂ ਦੀ ਕਿਰਪਾ ਨਾਲ ਪੰਜ ਨਾ। ਕਹਿੰਦੇ ਫਿਰ ਜਿਨ੍ਹਾਂ ਦੀ ਕਿਰਪਾ ਕਹਿੰਦੇ ਹੋ ਵੀ ਬਾਬੇ ਕਿਆਂ ਦੀ ਕਿਰਪਾ ਨਾਲ ਪੰਜ ਨੇ, ਕਹਿੰਦੇ ਫਿਰ ਬਾਬੇ ਕਿਆਂ ਨੂੰ ਨਹੀਂ ਦੇਣਾ ਕੋਈ ਪੰਜਾਂ ਚੋਂ? ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਮਹਾਰਾਜ ਪੰਜੇ ਤੁਹਾਨੂੰ ਭੇਟ ਕਰਦਾ, ਪੰਜੇ ਹੀ ਸਾਂਭ ਲਓ, ਬਲਕਿ ਮੇਰਾ ਸਰੀਰ, ਮੇਰਾ ਤਨ, ਮੇਰਾ ਤਨ, ਮੇਰਾ ਮਨ, ਇਹ ਸਭ ਕੁਛ ਆਪਦਾ। ਗੁਰੂ ਨਾਨਕ ਤੋਂ ਕਿਸੇ ਚੀਜ਼ ਦੀ ਕੋਈ ਮੈਂ ਓਹਲਾ ਨਹੀਂ ਰੱਖਾਂਗਾ ਪੰਜੇ। ਬਾਬਾ ਜੀ ਹੱਸ ਪਏ, ਖੁਸ਼ ਹੋ ਗਏ, ਕਹਿੰਦੇ ਐਸਾ ਹੌਂਸਲਾ ਗੁਰੂ ਕੀ ਕਰ ਸਕਦੇ ਹੈ? ਤੁਸੀਂ ਮੇਰੇ ਪਿਤਾ ਦੀ ਗੱਦੀ ਤੇ ਬੈਠੇ ਹੋ ਨਾ, ਇਹ ਹੌਂਸਲਾ ਤੁਹਾਡੇ 'ਚ ਹੋ ਸਕਦਾ? ਮੈਂ ਪ੍ਰਸੰਨ ਹੋ ਗਿਆ ਤੁਹਾਡਾ ਵਚਨ ਸੁਣ ਕੇ, ਪਰ ਯਾਦ ਰੱਖੋ ਕਿ ਬਾਬੇ ਕੇ ਲਾਲਚੀ ਨਹੀਂ ਹਾਂ ਕਿ ਮੈਂ ਪੰਜੇ ਪੁੱਤਰ ਸਾਂਭਲਾ, ਮੈਂ ਲਾਲਚੀ ਨਹੀਂ ਹਾਂ। ਹਾਂ, ਜਿਹੜਾ ਮੰਗਿਆ ਇਹ ਲੋੜ ਹੈ, ਲੋੜ ਅਨੁਸਾਰ ਮੰਗਣਾ ਲਾਲਚ ਨਹੀਂ ਹੈ। ਤੇ ਫਕੀਰ ਦੀ ਮਰਿਆਦਾ ਚ ਲਿਖਿਆ, ਕਹਿੰਦੇ ਜੇ ਤਨ ਕੋਲ ਕੱਪੜਾ ਨਹੀਂ ਹੈ, ਗ੍ਰਿਸ਼ਤੀ ਦੇ ਦੁਆਰੇ ਤੇ ਜਾ ਕੇ ਉਹ ਕੱਪੜਾ ਮੰਗ ਸਕਦਾ ਗ੍ਰਿਸ਼ਤੀ ਤੋਂ, ਉਹ ਭੁੱਖਾ ਰੋਟੀ ਮੰਗ ਸਕਦਾ, ਇਹ ਲੋੜ ਹੈ। ਤੇ ਕਹਿਣ ਲੱਗੇ ਲੋੜ ਸੀ ਕਿਉਂਕਿ ਮੈਂ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਉਣੀ, ਨਾ ਕਰਾਈ ਹੈ, ਬਿਰਧ ਅਵਸਥਾ ਹੋ ਗਈ, ਤੇ ਜਿਹੜੇ ਮੇਰੇ ਭਰਾ ਦੀ ਸੰਤਾਨ ਹੈ ਉਹ ਗੁਰੂ ਨਾਨਕ ਦੀ ਕੁੱਲ ਤੋਰੇਗੀ ਅੱਗੇ, ਲੇਕਿਨ ਮੇਰੀ ਇੱਕ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਪਿਤਾ ਨੇ ਮੇਰੇ ਕਹਿਣ ਤੋਂ ਮੈਨੂੰ ਬਖਸ਼ਿਸ਼ ਕੀਤੀ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਭੇਖ ਉਦਾਸੀ ਸਕਲ ਉਤਾਰਾ, ਇਹ ਭਾਈ ਗੁਰਦਾਸ ਦੀ ਕੋਈ ਇਤਿਹਾਸਕ ਪੰਕਤੀਆਂ ਨਹੀਂ ਮੈਂ ਬੋਲ ਰਿਹਾ, ਭਾਈ ਗੁਰਦਾਸ ਦੀ ਰਚਨਾ ਚੋਂ ਬੋਲ ਰਿਹਾ। ਭਾਈ ਗੁਰਦਾਸ ਨੇ ਇੱਕ ਜਖਿਆ ਦੱਸਿਆ, ਬਾਬੇ ਭੇਖ ਬਣਾਇਆ। ਹੁਣ ਤਾਂ ਕਹਿੰਦੇ ਨੇ ਜੀ ਇਹ ਭੇਖ ਨੂੰ ਤਾਂ ਮੰਨਿਆ ਨਹੀਂ ਗੁਰੂ ਘਰ ਦੇ ਅੰਦਰ, ਤੇ ਤੁਸੀਂ ਕਦੇ ਭਾਈ ਗੁਰਦਾਸ ਨੂੰ ਤਾਂ ਪੜ੍ਹ ਲਓ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਗੁਰੂ ਨਾਨਕ ਨੇ ਉਦਾਸੀ ਪੰਥ ਦੀ ਚਾਲ ਉਦਾਸੀਆਂ ਧਾਰਨ ਕੀਤੀਆਂ। ਉਦਾਸੀ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ, ਵਿਰਕਤਤਾ, ਉਪਰਾਮਤਾ, ਤਿਆਗ, ਲੋੜਿਆਂ ਦਾ ਕਿਸੇ ਚੀਜ਼ ਨੂੰ ਗ੍ਰਹਿਣ ਨਹੀਂ ਕਰਨਾ, ਤੇ ਉਪਰਾਮ ਰਹਿਣਾ, ਵਿਰਾਗਮੀ ਬਿਰਤੀ ਰੱਖਣੀ, ਤਿਆਗ ਦੇਣਾ ਸਾਰੇ ਕੁਛ। ਭੇਖ ਉਦਾਸੀ ਸਕਲ ਉਤਾਰਾ, ਉਦਾਸੀ ਭੇਖ ਉਤਾਰ ਕੇ ਰੱਖ ਦਿੱਤਾ, ਪਹਿਰ ਸੰਸਾਰੀ ਕੱਪੜੇ। ਹੁਣ ਜਦੋਂ ਭੇਖ ਉਤਾਰਿਆ, ਪਹਿਲਾਂ ਪਹਿਨਿਆ ਸੀ ਤੇ ਅੱਜ ਉਤਾਰ ਦਿੱਤਾ, ਤੇ ਗੁਰੂ ਨਾਨਕ ਸਾਹਿਬ ਨੇ ਭੇਖ ਉਤਾਰਿਆ ਆਪਣੀ ਸੰਤਾਨ ਤੇ ਸਿੱਖਾਂ ਦੇ ਸਾਹਮਣੇ, ਕਿਹਾ ਮੇਰੀ ਇਸ ਯਾਦ ਨੂੰ ਕਾਇਮ ਰੱਖਣ ਵਾਲਾ ਕੋਈ ਉੱਠੇਗਾ ਜਿਹੜਾ ਮੇਰੀ ਵਿਰਕਤਤਾ ਨੂੰ, ਮੇਰੀ ਉਪਰਾਮਤਾ ਨੂੰ ਸੰਭਾਲੇ? ਇਹ ਕੱਪੜਿਆਂ ਦੇ ਵਿੱਚ ਮੇਰੀ ਉਪਰਾਮਤਾ ਵਿਰਕਤਤਾ ਹੈ। ਬਾਬਾ ਸ੍ਰੀ ਚੰਦ ਸਾਹਿਬ ਜੀ ਉੱਠ ਕੇ ਖਲੋ ਗਏ, ਹੱਥ ਜੋੜ ਕੇ ਕਹਿੰਦੇ, ਦਾਤਾ ਐ ਪਿਤਾ ਜੀ, ਬਾਕੀ ਤਾਂ ਮੈਂ ਤੁਹਾਡੇ ਕੋਈ ਬਹੁਤੇ ਵਚਨ ਨਹੀਂ ਮੰਨ ਸਕਿਆ, ਮੈਂ ਅੱਜ ਇੱਕ ਬੇਨਤੀ ਕਰਦਾ, ਇਹ ਬੇਨਤੀ ਮੇਰੀ ਤੁਸੀਂ ਜ਼ਰੂਰ ਮੰਨ ਲਿਓ। ਕਹਿੰਦੇ ਬੇਟਾ ਦੱਸ ਕੀ ਚਾਹੁੰਦਾ? ਕਹਿੰਦੇ ਮਹਾਰਾਜ ਜਿਹੜੀ ਤੁਸੀਂ ਉਦਾਸੀ ਭੇਖ ਉਤਾਰ ਕੇ ਰੱਖ ਦਿੱਤਾ, ਇਹ ਉਦਾਸੀ ਭੇਖ ਮੈਨੂੰ ਬਖਸ਼ ਦਿਓ, ਮੈਂ ਸੰਸਾਰ ਦੇ ਅੰਦਰ ਆਪਣੇ ਪਿਤਾ ਦੇ ਭੇਖ ਨੂੰ ਜਿਉਂਦਾ ਰੱਖਣਾ ਚਾਹੁੰਦਾ ਕਿ ਮੇਰੇ ਪਿਤਾ ਨੇ ਉਦਾਸੀ ਭੇਖ ਚਲਾਇਆ ਸੀ। ਮਹਾਰਾਜ ਸਾਹਿਬ ਨੇ ਉਹ ਬਰਕਤਤਾ, ਉਹ ਭੇਖ ਬਾਬਾ ਸ੍ਰੀ ਚੰਦ ਸਾਹਿਬ ਨੂੰ ਸੌਂਪ ਦਿੱਤਾ, ਤੇ ਬਾਬਾ ਸ੍ਰੀ ਚੰਦ ਸਾਹਿਬ ਨੇ ਉਸ ਭੇਖ ਨੂੰ ਅੱਗੇ ਚਲਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਉਹਨਾਂ ਦੇ ਜਾਚਨਾ ਕੀਤੀ ਕਿ ਉਹ ਇੱਕ ਪੁੱਤਰ, ਕਹਿੰਦੇ ਜੀ ਪੰਜਾਂ ਚੋਂ ਛਾਂਟ ਲਓ ਫਿਰ ਜਿਹੜਾ ਚਾਹੀਦਾ। ਕਹਿੰਦੇ ਆਹ ਠੀਕ ਹੈ, ਸਾਹਮਣੇ ਬੈਠੇ ਜੀ ਬਾਬਾ ਗੁਰਦਿੱਤਾ। ਕਹਿੰਦੇ ਬਾਬਾ ਗੁਰਦਿੱਤਾ, ਬਾਬੇ ਕਹਿੰਦਾ ਹੋ ਗਿਆ, ਬਾਬਾ ਤਾਂ ਸ਼ਬਦ ਦਿੱਤਾ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਮੈਂ ਟਿੱਕ ਦਿੱਤਾ ਆਪਣੀ ਗੱਦੀ ਦਾ ਨਸ਼ੀਨ। ਤੇ ਦੁਨੀਆਦਾਰ, ਦੁਨੀਆਂ ਦੇ ਵਿੱਚ ਤੁਹਾਡਾ ਟਿੱਕਾ ਜੀ, ਕਿਉਂਕਿ ਪਾਤਸ਼ਾਹ ਦੇ ਘਰ ਜਿਹੜਾ ਪਹਿਲਾਂ ਪੁੱਤ ਜੀ, ਮੈਨੂੰ ਟਿੱਕਾ ਜੀ ਕਹਿੰਦੇ ਨੇ, ਦੁਨੀਆਂ ਦੇ ਵਿੱਚ ਤੁਹਾਡਾ ਟਿੱਕਾ ਜੀ ਤੇ ਧਰਮ ਦੇ ਵਿੱਚ ਮੇਰਾ ਟਿੱਕਾ ਜੀ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਉਹ ਸਾਧ ਸਿੰਘ ਜੀ ਜਾ ਕੇ ਉਹਨਾਂ ਨੇ ਕੀਰਤਪੁਰ ਸਾਹਿਬ ਮਹਾਰਾਜ ਦੇ ਹੁਕਮ ਵਿੱਚ ਨਗਰ ਨਵਾਂ ਵਸਾਇਆ, ਬੁੱਢਰ ਸ਼ਾਹ ਨੂੰ ਮਿਲੇ,
ਤੇ ਫਿਰ ਬਾਬਾ ਸ੍ਰੀ ਚੰਦ ਸਾਹਿਬ ਅੰਤ ਵੇਲੇ ਫਿਰ ਸਾਧ ਸੰਗਤ ਜਿਹੜੀ ਪ੍ਰਕਿਰਿਆ ਰਹਿੰਦੀ ਸੀ ਉਹਦੀ ਗੱਲ ਆ ਰਹੀ ਹੈ ਸੁਣੋ ਜੀ।
ਸ੍ਰੀ ਬਾਬਾ ਗੁਰਦਿੱਤਾ ਚੰਦ,
ਬਾਬਾ ਗੁਰਦਿੱਤਾ ਜੀ ਜਿਹੜੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਵੱਡੇ ਸਪੁੱਤਰ ਹਨ,
ਤਿੰਨੋਂ ਜਾ ਕਰ ਸੀਸ ਨਿਵਾਵਾ,
ਉਹਨਾਂ ਨੇ ਸ੍ਰੀ ਚੰਦ ਜੀ ਨੂੰ ਮੱਥਾ ਟੇਕਿਆ,
ਬਿਨ ਠਾਨ ਬਹੁ ਭਾਵ ਵਧਾਵਾ,
ਬੜੀ ਬੇਨਤੀਆਂ ਕੀਤੀਆਂ ਕਿਉਂਕਿ ਸਮਰਪਿਤ ਹੋਏ ਵੀ ਸੀ, ਪਿਤਾ ਗੁਰੂ ਨੇ ਸੌਂਪਿਆ ਸੀ ਇਹਨਾਂ ਦਾ ਚੇਲਾ ਬਣਾਇਆ। ਤੇ ਇਸ ਪ੍ਰਕਾਰ ਫਿਰ
ਖੁਲਹਿ ਉਤਾਰ ਤਬਹਿ ਨਿਜ ਸਿਰ ਤੇ,
ਸਾਧ ਸਿੰਘ ਜੀ ਅਣਜਾਣ ਵੀਰ ਫਿਰ ਕਹਿਣਗੇ ਜੀ ਟੋਪੀ ਦੇ ਤੀ। ਟੋਪੀ ਤਾਂ ਦੂਈ ਹੁੰਦੀ ਹੈ, ਜਿਹੜੀ ਬਾਂਦਰ ਟੋਪੀ ਜੀ ਹੁੰਦੀ ਹੈ। ਟੋਪੀ ਕੌਣ ਕਹਿੰਦਾ? ਕੁਲਾ ਹੈ, ਕੁਲਾ ਤੇ ਟੋਪੀ ਦਾ ਤਾਂ ਫਰਕ ਹੈ। ਕਿਸੇ ਨੇ ਦੇਖਣੀ ਹੈ ਵੀ ਕੁਲਾ ਕੀ ਹੁੰਦੀ ਹੈ, ਉਹ ਕੀਰਤਪੁਰ ਸਾਹਿਬ ਜਾ ਕੇ ਦੇਖ ਲਿਓ, ਪਈ ਹੈ ਬਾਬਾ ਜੀ ਦੀ। ਸਾਧ ਸਿੰਘ ਭਾਈ ਬਾਲੇ ਦੇ ਚਿੱਤਰਾਂ ਦੇ ਉੱਤੇ ਤੁਸੀਂ ਦੇਖੋਗੇ ਕੁਲਾ ਜਿਹੜੀ ਹੁੰਦੀ ਹੈ ਉੱਪਰ ਨੂੰ ਉੱਚੀ ਜੀ ਹੁੰਦੀ ਹੈ, ਹੇਠਾਂ ਤੇ ਗੁਲਾਈ ਜਿਵੇਂ ਦਸਤਾਰ ਖੋਲਦੇ ਉੱਪਰ ਤੇ ਉੱਚੀ ਜੀ ਹੁੰਦੀ ਹੈ ਉਹਨੂੰ ਕੁਲਾ ਕਹਿੰਦੇ ਹਨ। ਤੇ ਇੱਕ ਟੋਪੀ ਹੁੰਦੀ ਹੈ ਜਿਹੜੀ ਕਿਸ਼ਤੀ ਵਰਗੀ ਹੁੰਦੀ ਹੈ, ਤੇ ਇੱਕ ਟੋਪੀ ਹੁੰਦੀ ਹੈ ਜਿਹੜੀ ਸਾਧ ਸਿੰਘ ਜੀ ਚਾਰ ਛਪੇਰੇ ਤੋਂ ਪੁਣਿਆ, ਇਸ ਤਰ੍ਹਾਂ ਇਹਨੂੰ ਕੁਲਾਹਾਂ ਕਹਿੰਦੇ। ਤੇ ਇਸ ਪ੍ਰਕਾਰ ਫਿਰ ਕੁਲਾ ਜਿਹੜੀ ਸੀ ਉਹ ਆਪਣੇ ਸਿਰ ਦੇ ਉੱਤੋਂ ਉਤਾਰ ਕੇ ਜਿਵੇਂ ਪੱਗ ਦੇਈਦੀ ਹੈ ਨਾ ਕਿਸੇ ਨੂੰ, ਬਾਬਾ ਸ੍ਰੀ ਚੰਦ ਸਾਹਿਬ ਜੀ ਨੇ
ਜਿਨਕੇ ਸੀਸ ਧਰੀ ਨਿਜ ਕਰਤੇ,
ਉਹ ਸਾਧ ਸਿੰਘ ਜੀ ਆਪਣੇ ਸ਼ਿਸ਼ ਬਾਬਾ ਗੁਰਦਿੱਤਾ ਜੀ ਸਿਰ ਦੇ ਉੱਤੇ ਕੁਲਾ ਜਿਹੜੀ ਰੱਖ ਦਿੱਤੀ ਹੈ,
ਆਪਣ ਸਥਾਨ ਥਾਪ ਕਰ ਆਪ।
ਉਹਨੂੰ ਸਾਧ ਸਿੰਘ ਜੀ ਜੇ ਟੋਪੀ ਕਹਿਣ ਤਾਂ ਸਹਿਲੀ ਟੋਪੀ ਕਿਹਾ ਜਾਂਦਾ, ਉਹਦਾ ਦੂਸਰਾ ਨਾਮ ਇਹ ਵੀ ਹੈ ਸਹਿਲੀ ਟੋਪੀ, ਦੂਸਰੀ ਕੱਲੀ ਟੋਪੀ ਨਹੀਂ ਕੁਲਾ, ਕੁਲਾ ਨੂੰ ਸਹਿਲੀ ਟੋਪੀ ਕਹਿੰਦੇ ਹਨ।
ਆਪਣ ਸਥਾਨ ਥਾਪ
ਕਰ ਸਥਾਨ ਦੇ ਉੱਤੇ ਸਥਾਪਨਾ ਕਰ ਦਿੱਤੇ,
ਕਰਤ ਪਏ ਦੀਰਘ ਪ੍ਰਤਾਪ,
ਬਹੁਤ ਵੱਡਾ ਪ੍ਰਤਾਪ ਕਰ ਦਿੱਤਾ। ਕਹਿਣ ਲੱਗੇ ਬਈ ਆਪਣੇ ਸ਼ਿਸ਼ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਨੂੰ ਕਹਿੰਦੇ ਬਈ ਗੱਲ ਇਸ ਤਰ੍ਹਾਂ, ਗੁਰੂ ਕੇ ਸਾਹਿਬਜ਼ਾਦੇ ਅੱਜ ਤੋਂ ਮੇਰਾ ਸ਼ਿਸ਼ ਮੇਰਾ ਧਰਮ ਦਾ ਪੁੱਤਰ ਹੋ ਗਿਆ ਨਾ, ਤੇਰੇ ਪਿਤਾ ਨੇ ਮੈਨੂੰ ਵਾਂਹ ਫੜਾਤੀ, ਕਹਿੰਦੇ ਪੁੱਤਰਾ ਜਿਹੜੀਆਂ ਗੁਰੂ ਨਾਨਕ ਤੋਂ ਸ਼ਕਤੀਆਂ ਮਿਲੀਆਂ ਸੀ ਜਾ ਕਹਿੰਦੇ ਅੱਜ ਤੈਨੂੰ ਸੌਂਪੀਆਂ, ਕਹਿੰਦੇ ਤੈਨੂੰ ਦੇ ਦਿੱਤੀਆਂ ਨੇ ਉਹ ਸ਼ਕਤੀਆਂ ਤੇਰੇ ਵਿੱਚ ਹੋਣਗੀਆਂ।
ਸ੍ਰੀ ਬਾਬਾ ਗੁਰਦਿੱਤਾ ਫੇਰ
ਬਾਬਾ ਗੁਰਦਿੱਤਾ ਜੀ ਨੇ
ਸਰਬ ਰੀਤ ਤੇ ਪਏ ਵਡੇਰ,
ਹਰ ਪ੍ਰਕਾਰ ਕਰਕੇ ਵੱਡੇ ਹੋਏ ਹਨ।
ਇਨਕੇ ਸਿੱਖ ਪੇ ਚਾਰ ਅਗਾਰੀ,
ਉਹਨਾਂ ਦੇ ਸਿੱਖ ਦੇ ਸ਼ਿਸ਼ ਅੱਗੇ ਚਾਰ ਹੋਏ ਜਿੱਥੋਂ ਉਦਾਸੀਆਂ ਦੇ ਚਾਰ ਧੂਣੇ ਚੱਲਦੇ ਨੇ,
ਜਿਨ੍ਹਾਂ ਬੈਠ ਕੇ ਨਸ ਤਪ ਭਾਰੀ,
ਜਿਨ੍ਹਾਂ ਨੇ ਬਹੁਤ ਵੱਡਾ ਭਾਰੀ ਤਪ ਕੀਤਾ ਹੈ।
ਦੋਹਰਾ ਬਾਲੂ ਹਸਨਾ ਫੂਲ ਪੁਨ ਗੋਂਦਾ ਅਰ ਅਲਮਸਤ,
ਸਾਧ ਸਿੰਘ ਜੀ ਇਹ ਚਾਰਾਂ ਦਾ ਨਾਂ ਆ ਗਿਆ, ਬਾਲੂ ਹਸਨਾ ਜੀ, ਅਲਮਸਤ ਜੀ, ਗੋਇੰਦ ਜੀ, ਫੂਲ ਜੀ, ਇਹ ਬਾਬਾ ਗੁਰਦਿੱਤਾ ਦੇ ਚੇਲੇ ਹੋਏ ਚਾਰ, ਜਿਹੜੇ ਅੱਜ ਉਦਾਸੀਆਂ ਦੇ ਚਾਰ ਧੂਣੇ ਨੇ ਸਾਧ ਸਿੰਘ ਜੀ ਹਿੰਦੁਸਤਾਨ ਵਿੱਚ। ਇੱਕ ਇੱਕ ਧੂਣੇ ਦਾ ਇੱਕ ਇੱਕ ਸ੍ਰੀ ਮਹੰਤ ਹੈ, ਦਾਸ ਮਿਲਿਆ ਉਹਨਾਂ ਨੂੰ, ਉਹ ਸਾਧ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਦੇ ਸ਼ਿਸ਼, ਉਹਨਾਂ ਤੋਂ ਇਹ ਗੱਦੀਆਂ ਚੱਲੀਆਂ ਹਨ।
ਮੁੱਖ ਉਦਾਸੀ ਇਹ ਭਏ ਬਹੁਰੋ ਸਾਧ ਸਮਸਤ,
ਬਈ ਮੁੱਖ ਉਦਾਸੀ ਤਾਂ ਉਦਾਸੀਆਂ ਦੇ ਭੇਖ ਦੇ ਇਹ ਨਚਾਰੇ, ਬਾਕੀ ਦਾ ਕਹਿੰਦੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹੋ ਗਏ ਹੁਣ ਇਹ ਉਦਾਸੀ ਸੰਤ।
ਭਾਈ ਤਿੰਨ ਤੇ ਬਿਦਤੇ ਉਹ ਪੰਥ ਉਦਾਸੀ,
ਉਹਨਾਂ ਤੇ ਉਦਾਸੀ ਪੰਥ ਜਿਹੜਾ ਸ਼ੁਰੂ ਹੋਇਆ ਹੈ,
ਲੱਖਾਂ ਭਏ ਕਰਹਿ ਤਪਰਾਸੀ,
ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਉਹਨਾਂ ਦੇ ਸ਼ਰਧਾਲੂਆਂ ਦੀ ਵੀ ਗਿਣਤੀ ਸਾਧ ਸਿੰਘ ਜੀ ਕਰੋੜਾਂ ਚ ਹੈ।
ਸ੍ਰੀ ਨਾਨਕ ਕੇ ਅਸ ਜੁਗ ਨੰਦਨ,
ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਸਨ ਜਿਨ੍ਹਾਂ ਦੀ ਕਥਾ ਭਾਈ ਸੰਤੋਖ ਸਿੰਘ ਕਹਿੰਦੇ ਸੁਣਾਈ ਹੈ,
ਕਾਬ ਸੰਤੋਖ ਸਿੰਘ ਠਾਨਤ ਬੰਦਨ,
ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਵੀ ਮੈਂ ਤਾਂ ਗੁਰੂ ਕੇ ਪੁੱਤਰਾਂ ਨੂੰ ਨਮਸਕਾਰ ਕਰਦਾ, ਐਡੀ ਬੜੀ ਸ਼ਕਤੀ ਦੇ ਮਾਲਕ, ਐਡੀ ਵੱਡੀ ਸਮਰੱਥਾ ਜਿਨ੍ਹਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਚੁਕਾ ਦਿੱਤਾ, ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ। ਹੁਣ ਤੁਸੀਂ ਆਪ ਜੀ ਨੇ ਕਥਾ ਸੁਣੀ ਹੈ ਸਾਰੀ, ਤੁਸੀਂ ਨਿਸ਼ਚੇ ਨਾਲ ਉੱਤਰ ਦੇ ਸਕਦੇ ਹੋ ਕਿਸੇ ਨੂੰ, ਜੇ ਕੋਈ ਕਹੇ ਗੁਰੂ ਨਾਨਕ ਦੇ ਪੁੱਤ ਨਲਾਇਕ, ਇਹ ਸ਼ਬਦ ਵਰਤਦੇ ਨੇ, ਪਹਿਲੀ ਤਾਂ ਗੱਲ ਹੈ ਇਹ ਸਿੱਧਾ ਹੀ ਗੁਰੂ ਨਾਨਕ ਦਾ ਅਪਮਾਨ ਕਰਨ ਵਾਲਾ ਸ਼ਬਦ ਹੈ। ਕਿਉਂ? ਜਦੋਂ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਪਰੇ 'ਚ ਬੈਠੇ ਦੀ, ਉਹਨੂੰ ਪਰੇ 'ਚ ਬੈਠੇ ਨੂੰ ਕਹੀਦਾ ਸਰਦਾਰ ਜੀ ਤੂੰ ਤਾਂ ਬੜਾ ਚੰਗਾ ਸੀ, ਤੇਰੀ ਇੱਜ਼ਤ ਬੜੀ ਇਲਾਕੇ 'ਚ ਸੀ, ਪਿੰਡ 'ਚ ਤੇਰੀ ਬੜੀ ਮਾਨਤਾ ਸੀ, ਪਰ ਵੀ ਤੇਰੇ ਪੁੱਤ ਬੜੇ ਨਲਾਇਕ ਨੇ, ਕੱਖ ਵੀ ਨਹੀਂ ਰਹਿੰਦਾ ਉਹਦੇ ਪੱਲੇ। ਜਦੋਂ ਉਹਨੂੰ ਕਹਿ ਦੀਏ ਨਾ ਤੇਰੀ ਔਲਾਦ ਨਲਾਇਕ ਹੈ, ਸਿਰ ਨੀਵਾਂ ਹੋ ਜਾਂਦਾ, ਸਿੱਖ ਦੀ ਹਿੰਮਤ ਪੈ ਜਾਏਗਾ ਉਹ ਗੁਰੂ ਨਾਨਕ ਦੇ ਪੁੱਤਰਾਂ ਨੂੰ ਨਲਾਇਕ ਕਹੇ? ਇਹ ਤਾਂ ਇੱਕ ਰਿਸ਼ਤੇ ਦੀ ਬਾਤ ਸੀ ਭਾਈ ਸਾਹਿਬ, ਚਲੋ ਕੋਈ ਨੀ ਆਪਾਂ ਓਨਾ ਚਿਰ। ਤੋ ਇਸ ਕਰਕੇ ਸਾਧ ਸਿੰਘ ਜੀ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਪਿਓ ਪੁੱਤ ਦੇ ਰਿਸ਼ਤੇ ਵਿੱਚ ਗਲਤੀ ਪਹਿਲਾਂ ਵੀ ਹੋਈ, ਕਿਵੇਂ ਹੋਈ ਹੈ? ਜਦੋਂ ਗੁਰੂ ਨਾਨਕ ਪੁੱਤਰ ਸੀ ਤਾਂ ਦੁਨੀਆਂ ਦੀ ਬਿਰਤੀ ਵਾਲਾ ਮਹਿਤਾ ਕਲਿਆਣ ਚੰਦ ਪੁੱਤਰ ਸਮਝ ਕੇ 20 ਰੁਪਈਆਂ ਦੇ ਬਦਲੇ ਚਪੇੜਾਂ ਨਾਲ ਮੂੰਹ ਭੰਨ ਕੇ ਰੱਖ ਦਿੱਤਾ, ਗਿਣ ਕੇ ਨਹੀਂ ਮਾਰੀਆਂ। ਭਾਈ ਸੰਤੋਖ ਸਿੰਘ ਕਹਿੰਦੇ ਗੁਰੂ ਨਾਨਕ ਦਾ ਗੌਰ ਰੰਗ ਤੇ ਗੁਲਾਬੀ ਭਾਂਪ ਪੈਂਦੀ, ਕਹਿੰਦੇ ਚਪੇੜਾਂ ਦੇ ਨਾਲ ਇਉਂ ਹੋ ਗਿਆ ਜਿਵੇਂ ਚਿੱਟੇ ਕਮਲਾਂ ਦੇ ਉੱਤੇ ਕਿਤੇ ਭੌਰਾ ਕਾਲਾ ਆ ਕੇ ਬਹਿ ਜਾਂਦਾ, ਦਾਗ ਪੈ ਗਏ ਸੱਚੇ ਪਾਤਸ਼ਾਹ ਦੇ। ਮਾਰਿਆ ਮਹਾਰਾਜ, ਕਿਉਂ? ਪੁੱਤਰ ਸਮਝ ਗਏ, ਅਵਤਾਰੀ ਪੁਰਖ ਨਹੀਂ ਸਮਝਿਆ। ਭੈਣ ਨਾਨਕੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਨਿਰੰਕਾਰ, ਮਹਿਤਾ ਜੀ ਦੀ ਦ੍ਰਿਸ਼ਟੀ ਦੇ ਵਿੱਚ ਪੁੱਤਰ। ਭੈਣ ਨਾਨਕੀ ਨੇ ਇੱਕ ਦਿਨ ਵੀ ਕਦੇ ਗਲਤੀ ਨਹੀਂ ਕੀਤੀ ਤੇ ਮਹਿਤਾ ਜੀ ਨੇ ਸੈਂਕੜੇ ਵਾਰ ਕੀਤੀ। ਮੂਲ ਚੰਦ ਖੱਤਰੀ ਨੇ ਆਪਣਾ ਜਵਾਈ ਸਮਝਿਆ ਤੇ ਗਾਲਾਂ ਵਰਗੀਆਂ ਗੱਲਾਂ ਕੱਢੀਆਂ ਮੂੰਹ ਤੋਂ, ਜਿਨ੍ਹਾਂ ਦੇ ਅਰਥ ਗਾਲਾਂ ਵਰਗੇ ਬਣ। ਇਹ ਰਿਸ਼ਤਿਆਂ ਦੀ ਅਗਿਆਨਤਾ ਦੇ ਬੰਨੇ ਹੋਏ ਰਿਸ਼ਤਿਆਂ ਦੀ ਕਹਾਣੀ ਹੈ। ਗੁਰੂ ਨਾਨਕ ਨੇ ਜਦੋਂ ਮਹਿਤਾ ਜੀ ਨੂੰ ਅੰਤ ਦੇ ਵੇਲੇ ਗਿਆਨ ਕਰਾ ਦਿੱਤਾ, ਦੋਵੇਂ ਹੱਥ ਜੋੜ ਕੇ ਪੈਂਦਾ, ਮੈਂ ਹੁਣ ਤੱਕ ਤੈਨੂੰ ਪੁੱਤਰ ਸਮਝਦਾ ਰਿਹਾ, ਤੂੰ ਨਿਰੰਕਾਰ ਸੀ, ਤੂੰ ਸੰਸਾਰ ਦੇ ਮਾਲਕ ਹੈ, ਇੱਕ ਗੱਲ ਦੱਸ ਦੇ ਮੈਨੂੰ, ਤੂੰ ਮੇਰੇ ਅੱਖਾਂ ਤੋਂ ਪੜਦਾ ਪਹਿਲਾਂ ਹੀ ਕਿਉਂ ਨਾ ਲਾਹ ਦਿੱਤਾ? ਮੈਂ ਅਪਮਾਨ ਕਰ ਬੈਠਾ, ਮੈਨੂੰ ਜਾਣ ਵੇਲੇ ਪਛਤਾਵਾ ਲਾ ਦਿੱਤਾ ਕਿ ਤੂੰ ਤਾਂ ਰੱਬ ਸੀ। ਮੈਨੂੰ ਮਾਣ ਦੇਣ ਵਾਸਤੇ ਮੇਰੇ ਨਾਲ ਪਿਓ ਪੁੱਤ ਦਾ ਰਿਸ਼ਤਾ ਜੋੜਿਆ ਨਿਰੰਕਾਰ ਨੇ। ਤਾਂ ਮਹਾਰਾਜ ਕਹਿਣ ਲੱਗੇ, ਪਿਤਾ ਜੀ, ਇਹ ਸੰਸਾਰਕ ਰੀਤ ਦੇ ਵਿੱਚ ਤੁਸੀਂ ਪਿਤਾ ਹੋ, ਪਿਤਾ ਹੀ ਰਹੋਗੇ। ਮੈਂ ਸੰਸਾਰ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਸੀ ਵੀ ਅਗਰ ਪੁੱਤਰ ਦੀ ਕੋਈ ਕਸੂਰ ਵੀ ਨਾ ਹੋਵੇ, ਜੇ ਪਿਤਾ ਨੇ ਚਪੇੜਾ ਮਾਰ ਦਿੱਤੀਆਂ ਤਾਂ ਪੁੱਤਰ ਸਹਿਣ ਕਰ ਲਵੇ ਤੇ ਪਿਤਾ ਦਾ ਅੱਗੇ ਉਜ਼ਰ ਨਾ ਕਰੇ, ਲਾਇਕ ਪੁੱਤਰ ਉਹ ਹੋਏਗਾ। ਮੈਂ ਸੰਸਾਰ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ। ਜਦੋਂ ਰਿਸ਼ਤਾ ਆ ਗਿਆ ਪੁੱਤਰ ਤੇ ਪਿਤਾ ਦਾ, ਦੂਸਰੀ ਪੀੜ੍ਹੀ ਜਦੋਂ ਗੁਰੂ ਨਾਨਕ ਪਿਤਾ ਬਣ ਗਏ ਤੇ ਉਦੋਂ ਫਿਰ ਉਹੀ ਅਗਿਆਨ ਸ੍ਰੀ ਚੰਦ ਦੇ ਵਿੱਚ ਹੈ ਤੇ ਉਹ ਵੀ ਕਿਤੇ ਕਿਤੇ ਪਿਓ ਸਮਝ ਕੇ, ਜੇ ਕੋਈ ਮਹਾਰਾਜ ਬਚਨ ਕਹਿੰਦੇ ਸੀ ਜਵਾਬ ਦੇ ਦਿੰਦੇ ਸੀ। ਉਹ ਪਿਓ ਪੁੱਤ ਦੀ ਗੱਲ ਹੈ, ਤੁਸੀਂ ਵਿੱਚ ਫੜੇ ਲੱਤ ਕਾਹਦੇ ਲਈ ਫਸਾਉਂਦੇ ਹੋ? ਪਿਓ ਪੁੱਤ ਦੇ ਝਗੜੇ ਵਿੱਚ ਆਉਣ ਵਾਲਾ ਬੰਦਾ ਸਦਾ ਹੀ ਧੋਖਾ ਖਾਂਦਾ ਹੈ। ਭਰਾਵਾਂ ਦੀ ਲੜਾਈ ਵਿੱਚ ਆ ਜਾਵੇ, ਪਤੀ ਪਤਨੀ ਦੀ ਲੜਾਈ ਵਿੱਚ ਆ ਜਾਵੇ, ਇਹ ਤਾਂ ਪਿਓ ਪੁੱਤ ਦੀ ਗੱਲ ਸੀ। ਤੇ ਬਾਬਾ ਸ੍ਰੀ ਚੰਦ ਸਾਹਿਬ ਨੂੰ ਜਾਣ ਕੇ ਅਗਿਆਨ ਵਿੱਚ ਰੱਖਿਆ ਸੀ ਉਹਨਾਂ ਕ ਤੇ ਅੰਤ ਦੇ ਵੇਲੇ ਸ੍ਰੀ ਚੰਦ ਦਾ ਅਗਿਆਨ ਲਾਹਿਆ, ਜਿਹਨੂੰ ਲੋਕੀ ਨਲਾਇਕ ਪੁੱਤ ਕਹਿੰਦੇ ਨੇ। ਉਸੇ ਪੁੱਤਰ ਦੀ ਆਵਾਜ਼ ਮਾਰੀ ਤੋਂ ਸੱਚਖੰਡ ਗਏ ਹੋਏ ਵਾਪਸ ਉੱਠ ਕੇ ਬੈਠੇ ਨਹੀਂ ਸੀ ਹੋ ਗਏ? ਪੁੱਤਰਾ, ਤੈਂ ਦੋ ਘੜੀਆਂ ਦੀ ਉਮਰ ਮੰਗੀ, ਤੋਂ ਦੋ ਯੁੱਗ ਦੀ ਮੰਗਦਾ, ਮੈਂ ਦੋ ਯੁੱਗ ਵੀ ਰਹਿ ਜਾਂਦਾ। ਜੇ ਉਹ ਨਲਾਇਕ ਹੁੰਦਾ ਉਹਦੀ ਅਰਦਾਸ ਸੁਣਦੇ? ਨਲਾਇਕ ਪੁੱਤ ਦੀ ਕੌਣ ਪਿਤਾ ਸੁਣਦਾ? ਇਸ ਕਰਕੇ ਖਿਮਾ ਕਰਨੀ, ਅਜਿਹੇ ਲੋਕਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਕਦੇ ਬਾਬਾ ਸ੍ਰੀ ਚੰਦ ਨੂੰ ਅਪਮਾਨ ਸ਼ਬਦ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹ ਮੈਂ ਅਗਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਬਚਨ ਸੁਣਾ ਦੇਊਂਗਾ। ਮਹਾਰਾਜ ਕਹਿੰਦੇ ਐਸੇ ਸਿੱਖ ਦੀ ਮੈਂ ਕਦੇ ਮੁਕਤੀ ਨਹੀਂ ਹੋਣ ਦੇਊਂਗਾ ਤੇ ਜਿਹੜਾ ਗੁਰੂ ਨਾਨਕ ਦੀ ਕੁੱਲ ਨੂੰ ਨਿੰਦਿਆ ਕਰੂਗਾ ਉਹ ਸਿੱਖੇ ਨਹੀਂ ਹੈ ਮੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਪ੍ਰਹਲਾਦ ਸਿੰਘ ਜੀ ਦੇ ਹੁਕਮ ਜਿਹੜੇ ਰਹਿਤ ਨਾਮ ਹੈ ਉਹਨਾਂ ਦੇ ਵਿੱਚ ਉਹ ਬਚਨ ਆਉਂਦਾ ਹੈ। ਆਓ ਸਿੰਘ ਸਾਹਿਬ ਜੀ ਆ ਗਏ, ਮੈਂ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਸਮਾਪਤੀ ਹੈ, ਪੰਕੂਰ ਹੋ ਗਿਆ ਜੀ ਦਾ ਸਾਧ ਸਿੰਘ ਜੀ, ਅਧਿਆਅ ਵੀ ਇੱਥੇ ਪੂਰਾ ਹੁੰਦਾ ਹੈ। ਕੱਲ੍ਹ ਨੂੰ ਜਿਸ ਤਰ੍ਹਾਂ ਦੀ ਅੱਗੇ ਵਿਚਾਰ ਗੁਰੂ ਸਾਹਿਬ ਦੀਆਂ ਕੁਲਾਂ ਦਾ, ਯਾਨੀ ਗੁਰੂ ਕੁਲ ਸਾਰੇ ਗੁਰੂ ਸਾਹਿਬ ਦਾ ਸੰਖੇਪ ਜੇ ਨਾਲ ਪਹਿਲਾਂ ਇਤਿਹਾਸ ਸੁਣਾਉਣਗੇ ਭਾਈ ਸਾਹਿਬ ਸੰਖੇਪ ਨਾਲ, ਉਸ ਤੋਂ ਬਾਅਦ ਫਿਰ ਵਿਸਥਾਰ ਨਾਲ। ਸਤਿਕਾਰਯੋਗ ਸਿੰਘ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਤੇ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਜਿਨ੍ਹਾਂ ਦੇ ਅਕਸਰ ਉੱਤੇ ਆਪਾਂ ਦਰਸ਼ਨ ਕਰਦੇ ਰਹਿੰਦੇ ਹਾਂ, ਤੇ ਉਹਨਾਂ ਨੇ ਆਪ ਜੀ ਨੂੰ ਵਿਸਾਖੀ ਦੇ ਦਿਹਾੜੇ ਨਾਲ ਸੰਬੰਧਿਤ ਇਤਿਹਾਸ ਕੱਲ੍ਹ ਵੀ ਸੁਣਾਇਆ, ਅੱਜ ਵੀ ਸੁਣਾਉਣਗੇ। ਆਓ ਇੱਥੇ ਸਮਾਪਤੀ ਹੈ ਜੀ ਭੁੱਲਾਂ ਚੁੱਕਾਂ ਦੀ।
ਸ੍ਰੀ ਨਾਨਕ ਕੇ ਅਸ ਜੁਗ ਨੰਦਨ, ਕਵ ਸੰਤੋਖ ਸਿੰਘ ਠਾਨਤ ਬੰਦਨ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦਰਦ ਨਿਵਾਰ, ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾ ਪਿਆਰ
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਇਹ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ।
ਵਾਹਿਗੁਰੂ ਨਾਮ ਜਹਾਜ ਲੈ
ਚੜੇ ਸੋ ਤਰੇ ਪਾਰ,
ਜੋ ਸਰਦਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ